ਪਰਲੋਕ ਸੁਣਿਓ ਗਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਪਾਦ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੇ ਵਿਚਾਰੀ ਦੁਇ ਕਰ ਜੋਰ ਕਰੋ ਚਰਣਾ ਪਰ ਜਾਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੇ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਨ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ ਡੰਡੋਤ ਬੰਦਨ ਅਨੁਕਵਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਗੁਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ੍ਰੀ ਵਾਹਿਗੁਰੂ ਜੀਓ ਸੁਰਖ ਮਹਲਾ ਪੰਜਵਾ ਜਾ ਕੇ ਸਿਮਰਨ ਹੋਏ ਆਨੰਦਾ ਬਿਨ ਸਹਿ ਜਨਮ ਮਰਨ ਪੈ ਦੁਖੀ ਚਾਰ ਪਦਾਰਥ ਨਵਨਿਤ ਪਾਵ ਹੈ ਬੋਰਨਾ ਤ੍ਰਿਸ਼ਨਾ ਭੁਖੀ ਜਾ ਕੇ ਸਿਮਰਨ ਹੋਏ ਆਨੰਦਾ ਬਿਨ ਸਹਿ ਜਨਮ ਮਰਨ ਪੈ ਦੁਖੀ ਚਾਰ ਪਦਾਰਥ ਨਵਨਿਤ ਪਾਵ ਹੈ ਬੋਰਨਾ ਤ੍ਰਿਸ਼ਨਾ ਭੁਖੀ ਜਾ ਕੋ ਨਾਮ ਲੈ ਤੂੰ ਸੁਖੀ ਸਾਸ ਸਾਸ ਧਿਆਵੋ ਠਾਕਰ ਕੋ ਮਨ ਤਨ ਜੀਅਰੇ ਮੁਖੀ ਰਾਉ ਸ਼ਾਂਤ ਪਾਵਹਿ ਹੋਵੈ ਮਨ ਸੀਤਲ ਅਗਨ ਅੰਤਰ ਦੁਖੀ ਗੁਰ ਨਾਨਕ ਪ੍ਰਭੂ ਦਿਖਾਇਆ ਜਲ ਸਰ ਤ੍ਰਿਭੁਵਨ ਰੁਖੀ ਗੁਰੂ ਨਾਨਕ ਪ੍ਰਭੂ ਦਿਖਾਇਆ ਜਲਦਲ ਤ੍ਰਿਭੁਵਨ ਰੁਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਚਨ ਕਰਣਾ ਨਿਧਾਨ ਦੇਨਾ ਬੰਧੋ ਪਤਿਤ ਪਾਵਨ ਜਗਤ ਗੁਰੂ ਨਿਰੰਜਨੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾਲਤਾ ਦਾ ਸਦਕਾ ਆਪ ਸਾਰੇ ਮਾਈ ਭਾਈ ਬੜੇ ਪਿਆਰ ਸਤਿਕਾਰ ਦੇ ਸਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਯਾਦਗਰੀ ਸਥਾਨ ਵਿਖੇ ਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਸਵਾਜਮਾਨ ਹੋ ਕੇ ਗੁਰੂ ਕੇ ਕੀਰਤਨੀਆਂ ਪਾਸੋਂ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਸ਼ਰਵਣ ਕਰਦੇ ਹੋਏ ਆਨੰਦ ਪ੍ਰਾਪਤ ਕਰ ਰਹੇ ਸੀ। ਪ੍ਰਬੰਧਕਾਂ ਦੇ ਸ੍ਰੇਸ਼ਟ ਉਦਮ ਸਦਕਾ ਆਪ ਜੀ ਦੇ ਸਹਿਯੋਗ ਦੁਆਰਾ ਰੋਜ਼ਾਨਾ ਆਪ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਸ਼ਰਵਣ ਕਰਨ ਵਾਸਤੇ ਹਾਜ਼ਰੀ ਭਰਦੇ ਹੋ। ਬੜਭਾਗੀ ਸਤਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਗੁਰੂ ਸਾਹਿਬ ਜੀ ਬਖਸ਼ੇ ਦਾ ਸਦਕਾ ਹਜ਼ੂਰ ਦੇ ਪਾਵਨ ਚਰਨਾਂ ਵਿੱਚ ਸੰਗਤ ਰੂਪ ਵਿੱਚ ਬੈਠਣ ਦਾ ਸੁਭਾਗ ਔਰ ਕਥਾ ਕੀਰਤਨ ਗੁਰ ਸ਼ਬਦ ਕੁਮਾਰੀ ਦਾ ਔਰ ਗੁਰੂ ਘਰ ਵਿੱਚ ਆ ਕੇ ਸੇਵਾ ਕਰਨ ਦਾ ਇਹ ਸ਼ੁਭ ਅਵਸਰ ਪ੍ਰਾਪਤ ਹੁੰਦਾ ਹੈ। ਇਨਸਾਨ ਦੇ ਅੰਦਰ ਜਿਵੇਂ ਪੰਜਾਂ ਤੱਤਾਂ ਦਾ ਸਰੀਰ ਹੈ ਔਰ ਸਤਾਰਾਂ ਤੱਤਾਂ ਦਾ ਸੂਖਸ਼ਮ ਸਰੀਰ ਹੈ ਔਰ ਅਗਿਆਨ ਤੋਂ ਕਾਰਨ ਸਰੀਰ ਪੰਜ ਪ੍ਰਾਣ ਪੰਜ ਉਪ ਪ੍ਰਾਣ ਹਨ, 25 ਪ੍ਰਕਿਰਤੀਆਂ ਔਰ ਇਸੇ ਤਰ੍ਹਾਂ ਸ਼ਬਦ ਸਪਰਸ਼ ਰੂਪ ਰਸ ਗੰਧ ਪੰਜ ਵਿਸ਼ੇ ਸਤੋ ਰਜੋ ਤਮੋ ਤਿੰਨ ਗੁਣ ਇਸ ਢੰਗ ਨਾਲ ਹੀ ਪਰਮਾਤਮਾ ਨੇ ਇਹ ਸਰੀਰ ਦੀ ਰਚਨਾ ਕਰਕੇ ਅੰਡ ਪਿੰਡ ਸਰੀਰ ਬ੍ਰਹਿਮੰਡ ਕਰੋੜਾਂ ਹੀ ਹਨ, ਇਹਦੇ ਹੁਕਮ ਦਾ ਖੇਲ ਹੈ। ਇਹਨਾਂ ਸਰੀਰਾਂ ਦੇ ਅੰਦਰ ਯਤਨ ਕਲਾ ਰੱਖੀ ਹੈ। ਔਰ ਸੱਤਾ ਤੋਂ ਬਿਨਾਂ ਸਰੀਰ ਜੋ ਹੈ ਜੜ ਹੈ, ਪ੍ਰਾਣ ਮਨ ਬੁੱਧੀ ਇਹ ਵੀ ਜੜ ਹਨ। ਆਤਮਾ ਦੀ ਚੇਤਨ ਸੱਤਾ ਕਰਕੇ ਇਹ ਸਾਰੇ ਆਪੋ ਆਪਣਾ ਜੋ ਕਾਰਜ ਹੈ ਉਸ ਨੂੰ ਭਾਈ ਕਰਦੇ ਹਨ। ਇਹਨਾਂ ਗੁਣਾਂ ਦਾ ਪ੍ਰਭਾਵ ਬਿਰਤੀਆਂ ਦੇ ਉੱਪਰ ਪੈਂਦਾ ਹੈ। ਜੇ ਤਮੋ ਗੁਣ ਦੀ ਪ੍ਰਧਾਨਤਾ ਹੈ, ਮੂੜਤਾ ਔਰ ਇਸੇ ਤਰ੍ਹਾਂ ਹਰ ਵੇਲੇ ਕ੍ਰੋਧ ਆਦਿਕ ਤੱਤ ਜਿਹੜੇ ਹੈ ਇਹ ਹਰ ਵੇਲੇ ਭੈੜੀ ਸੋਚ ਇਹ ਮਨ ਦੇ ਅੰਦਰ ਚੱਲਦੀ ਹੈ। ਰਜੋ ਗੁਣ ਹੋਵੇ ਖਾਣ ਪੀਣ ਪਹਿਨਣ ਦਾ ਔਰ ਪਦਾਰਥਾਂ ਦਾ ਉੱਚੀ ਪਦਵੀ ਸਤਿਕਾਰ ਪਿਆਰ ਸ਼ੌਕ, ਸਤੋ ਗੁਣ ਦੇ ਅੰਦਰ ਫਿਰ ਸ਼ਾਂਤ ਸੁਭਾਅ ਸ਼ਿਮਾਦਕ ਗੁਣ ਤੇ ਇਹਦੀ ਪ੍ਰਾਪਤੀ ਤੋਂ ਇਨਸਾਨ ਧਰਮ ਮਾਰਗ ਵੱਲ ਵਧੇਰੇ ਪ੍ਰਯਤਨ ਕਰਦਾ ਹੈ। ਉਹ ਇਨਸਾਨ ਦੇ ਅੰਦਰ ਜਿਸ ਤਰ੍ਹਾਂ ਇਹ ਪੰਜ ਗਿਆਨ ਇੰਦਰੀਆਂ ਪੰਜ ਕਰਮ ਇੰਦਰੀਆਂ ਮਨ ਬੁੱਧ ਚਿੱਤ ਤੇ ਅਹੰਕਾਰ ਚਾਰ ਇਹ 14 ਤੇ ਅਧਿਆਤਮ ਆਦਿ ਭੂਤ ਆਦਿ ਦੈਵ ਤੇ ਇਹਨਾਂ 14 ਤੇ 42 ਦੇ ਜਿਹੜੇ ਭਾਵ ਹੈ ਇਹ ਮਨ ਅੰਦਰ ਹਰ ਵੇਲੇ ਸਪੁਰਨ ਹੁੰਦੇ ਆ। ਇੱਕ ਇੱਕ ਬਿਰਤੀ ਦੀਆਂ ਕਈ ਕਈ ਸੈਂਕੜੇ ਹਜ਼ਾਰ ਬਿਰਤੀਆਂ ਹੋ ਜਾਂਦੀਆਂ ਤੇ ਜਦੋਂ ਇਸ ਕਲਪਾਂ ਵਿਕਲਪਾਂ ਦਾ ਘੇਰਾ ਬਹੁਤ ਦੀਰਘ ਬਣ ਜਾਂਦਾ ਹੈ ਤੇ ਆਤਮਾ ਦਾ ਜੋ ਪ੍ਰਕਾਸ਼ ਹੈ ਉਹ ਇਹਨਾਂ ਅਵਰਣਾਂ ਦੇ ਵਿੱਚ ਘਿਰ ਜਾਂਦਾ ਹੈ। ਉਸ ਪ੍ਰਕਾਸ਼ ਤੋਂ ਅਸੀਂ ਬੜਾ ਦੂਰ ਗਏ ਜਾਪਦੇ ਹਾਂ ਤੇ ਜਦੋਂ ਫਿਰ ਕਿਸੇ ਪੂਰਨ ਪੁਰਖ ਦੀ ਸੰਗਤ ਮਿਲਦੀ ਹੈ ਉਹ ਜਦੋਂ ਸਾਡੇ ਮਨ ਦੇ ਜਿਹੜੇ ਦੋਸ਼ ਮਲ ਵਿਕਸ਼ੇਪ ਅਵਰਣ ਹੈ ਇਹਨਾਂ ਦੀ ਨਿਵਿਰਤੀ ਵਾਸਤੇ ਕਰਮ ਪਾਸ਼ਨ ਗਿਆਨ ਦਾ ਉਪਦੇਸ਼ ਦਿੰਦੇ ਹਨ ਤੇ ਜੋ ਬੁੱਧੀ ਦੇ ਉੱਤੇ ਭੰਗੀਰੀ ਕੇ ਪਾਤ ਪਰਦੇ ਪਰਦੋ ਬਿਨ ਭਿਖੈ ਦੂਰ ਆਇਓ ਉਹ ਬੁੱਧੀ ਉੱਤੇ ਜੋ ਮਾਇਆ ਦਾ ਪਰਦਾ ਆਇਆ ਹੋਇਆ ਇਹ ਆਤਮਾ ਨੇੜੇ ਹੁੰਦੀ ਵੀ ਬੜੀ ਦੂਰ ਨਜ਼ਰ ਆਉਂਦੀ ਹੈ ਔਰ ਦੂਰ ਸਮੀਪ ਇੰਦਰੇ ਕੀ ਹਾਨ ਮਨ ਚੰਚਲ ਸੂਖਮ ਵਿਵਧਾਨ ਇਹ ਮਨ ਬੜਾ ਚੰਚਲ ਹੈ ਸੂਖਸ਼ਮ ਹੈ ਤੇ ਬਿਨਾਂ ਪਰਦੇ ਰੋਕ ਤੋਂ ਇੱਧਰ ਉੱਧਰ ਘੁੰਮਦਾ ਰਹਿੰਦਾ ਹੈ ਸਰੀਰ ਵਾਸਤੇ ਬੀਜੇ ਹੈ ਸਰੀਰ ਵਾਸਤੇ ਕੋਈ ਬੰਦਿਸ਼ ਹੈ ਕਾਰਾਗ੍ਰਹਿ ਪਰ ਮਨ ਦੇ ਕਾਰਾਗ੍ਰਹਿ ਵਿੱਚ ਹੁੰਦਾ ਵੀ ਬਾਹਰ ਘੁੰਮਿਆਉਂਦਾ ਹੈ ਬਿਨਾਂ ਪਾਸਪੋਰਟ ਬੀਜਿਆਂ ਤੇ ਵੀ ਬੜੀ ਬੜੀ ਦੂਰ ਸੈਰ ਕਰ ਲੈਂਦਾ ਹੈ ਇਹਦੇ ਅੰਦਰ ਕਈ ਅਵਸਥਾ ਗੁਜ਼ਰਦੀਆਂ ਹਨ ਜਿਸ ਤਰ੍ਹਾਂ ਮੂੜ ਅਵਸਥਾ ਇਹ ਜਦੋਂ ਹੁੰਦੀ ਹੈ ਤਮੋਗੁਣ ਤੋਂ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਲੱਛਣ ਹੁੰਦੇ ਹਨ ਤੰਦਰਾ ਨਿੰਦਰਾ ਭੈ ਮੌਤ ਆਪਣੇ ਆਪ ਨੂੰ ਬੜਾ ਅਨਾਥ ਔਰ ਦੀਨ ਯਤੀਮ ਸਮਝਦਾ ਤੇ ਫਿਰ ਮਨੁੱਖ ਦੀ ਜਿਹੜੀ ਸਾਧ ਸੰਗਤ ਜੀ ਪਰਿਵਾਰ ਦੇ ਮੋਹ ਦੇ ਵਿੱਚ ਪ੍ਰਵਿਰਤੀ ਹੁੰਦੀ ਹੈ ਔਰ ਤਮੋ ਗੁਣ ਜਿਹੜੇ ਉਹ ਪ੍ਰਧਾਨ ਹੁੰਦੇ ਹੈ ਇਹ ਜਿਹੜੀ ਅਵਸਥਾ ਆਦਮ ਮਨੁੱਖਾਂ ਦੀ ਹੈ ਉੱਤਮ ਆ ਮੱਧਮ ਆ ਤੇ ਕਨਿਸ਼ਟ ਹੈ ਉਹਨਾਂ ਤੋਂ ਅਗਾਂਹ ਆਦਮ ਮਨੁੱਖ ਹੈ ਜਿਹੜੇ ਚੌਥੀ ਸ਼੍ਰੇਣੀ ਦੇ ਖਿਪਤ ਅਵਸਥਾ ਇਹਦੇ ਵਿੱਚ ਫਿਰ ਰਜੋਗੁਣ ਦੀ ਪ੍ਰਧਾਨਤਾ ਇਹਦਾ ਕਾਰਨ ਰਾਗ ਦਵੇਸ਼ ਹੈ ਇਹ ਚ ਲੱਛਣ ਹੁੰਦੇ ਹੈ ਧਰਮ ਧਰਮ ਰਾਗ ਵਿਰਾਗ ਗਿਆਨ ਅਗਿਆਨ ਐਸ਼ਵਰਜ ਅਨੈਸ਼ਵਰਜ ਵਿੱਚ ਪ੍ਰਵਿਰਤੀ ਹੁੰਦੀ ਹੈ ਇਹ ਸਥਿਤੀ ਜਿਹੜੀ ਹੈ ਇਹ ਸਧਾਰਨ ਜਿਹੜੇ ਮਨੁੱਖ ਹੈ ਉਹਨਾਂ ਦੀ ਹੁੰਦੀ ਹੈ ਇਸ ਤਰ੍ਹਾਂ ਫਿਰ ਬਖਸ਼ਿਪਤ ਅਵਸਥਾ ਇਹਦਾ ਕਾਰਨ ਕਰਮ ਯੋਗ ਹੈ ਜਦੋਂ ਸਤੋ ਗੁਣ ਦੀ ਵਿਸ਼ੇਸ਼ਤਾ ਹੁੰਦੀ ਹੈ ਤੇ ਧਰਮ ਗਿਆਨ ਤੇ ਐਸ਼ਵਰਜ ਦੇ ਵਿੱਚ ਵੀ ਪ੍ਰਵਿਰਤੀ ਹੁੰਦੀ ਹੈ ਤੇ ਸੁਖ ਪ੍ਰਸੰਨਤਾ ਖੇਮਾ ਸ਼ਰਧਾ ਧੀਰਜ ਚੇਤਨਤਾ ਔਰ ਸ਼ਕਤੀ ਦਾਨ ਦਯਾਦਕ ਗੁਣ ਜਿਹੜੇ ਉਹ ਨਜ਼ਰ ਆਉਂਦੇ ਰਜੋ ਗੁਣ ਵੀ ਰਹਿੰਦਾ ਪਰ ਉਹ ਆਪਣਾ ਕਾਰਜ ਕਰਦਾ ਤੇ ਦੂਸਰਾ ਜਿਹੜਾ ਚਿੱਤ ਦੇ ਵਿੱਚ ਬਖੇਪਤਾ ਜਿਹੜੀ ਹੈ ਉਹ ਰਹਿੰਦੀ ਹੈ, ਹਰ ਵੇਲੇ ਕੋਈ ਨਾ ਕੋਈ ਚੰਚਲ ਤਾਲਾ ਜਿਹੜਾ ਭਾਵ ਹੈ ਉਹ ਬਣਿਆ ਰਹਿੰਦਾ। ਸੋ ਇਸ ਤਰ੍ਹਾਂ ਫਿਰ ਇਕਾਗਰ ਅਵਸਥਾ ਜਦੋਂ ਰਜੋਗੁਣ ਤੇ ਤਮੋਗੁਣ ਔਰ ਜਿਹੜਾ ਬਖੇਪ ਚੰਚਲਤਾ ਉਹ ਕੁਝ ਸਮੇਂ ਲਈ ਰੁਕ ਜਾਂਦੀ ਹੈ, ਮਨ ਦਾ ਥੋੜਾ ਟਿਕਾਅ ਹੁੰਦਾ, ਇੱਕ ਦਿਸ਼ਾ ਵਿੱਚ ਜਿਹੜੀਆਂ ਬਿਰਤੀਆਂ ਦਾ ਪ੍ਰਵਾਹ ਜਾਰੀ ਰਹਿੰਦਾ, ਇਹ ਚ ਸਤੋਗੁਣ ਦੀ ਪ੍ਰਧਾਨਤਾ ਹੁੰਦੀ ਹੈ, ਇੱਥੇ ਇਹਨੂੰ ਇਕਾਗਰ ਅਵਸਥਾ ਕਹਿੰਦੇ ਆ। ਇਹ ਜਿਹੜੀ ਅਵਸਥਾ ਇਹਦੇ ਚਿੱਤ ਜਿਹੜਾ ਪਵਿੱਤਰ ਹੋ ਜਾਂਦਾ, ਜਿਵੇਂ ਇੱਕ ਸਫਟਕ ਮਣੀ ਹੁੰਦੀ ਹੈ ਉਹਦੇ ਮੂਹਰੇ ਜਿਹੋ ਜਿਹੀ ਚੀਜ਼ ਰੱਖੋ ਉਹਦੇ ਰੰਗ ਨੂੰ ਗ੍ਰਹਿਣ ਕਰ ਲੈਂਦੀ ਹੈ, ਚਿੱਤ ਜਿਹੜਾ ਸਾਫ ਪਵਿੱਤਰ ਨਜ਼ਰ ਆਉਂਦਾ। ਤੇ ਇਹ ਯੋਗੀ ਲੋਕ ਜਿਹੜੇ ਆ ਉਹਨਾਂ ਦੀ ਅਵਸਥਾ ਹੁੰਦੀ ਹੈ, ਉਸ ਸਮੇਂ ਫਿਰ ਪਰਮਾਣੂਆਂ ਤੇ ਲੈ ਕੇ ਇਹਦੇ ਨੇ ਮਹਿਤਤ ਔਰ ਆਕਾਸ਼ ਅਲ ਪ੍ਰਿਅੰਤ ਇਹ ਗ੍ਰਾਹਜ ਕਰਨਾ ਗ੍ਰਹਿਣ ਗ੍ਰਹੀਤਾ ਵਿਰਤੀ ਇਹਨਾਂ ਵਿਸ਼ਿਆਂ ਦਾ ਸਾਖਿਆਤ ਹੋ ਜਾਂਦਾ। ਕਹਿੰਦੇ ਸਥਿਤੀ ਦੀ ਅੰਤਮ ਅਵਸਥਾ ਉਦੋਂ ਵਿਵੇਕ ਖਿਆਤੀ ਹੁੰਦੀ ਹੈ, ਕੁਝ ਗਿਆਨ ਜਿਹੜਾ ਉਹ ਪ੍ਰਗਟ ਹੁੰਦਾ। ਫਿਰ ਇੱਕ ਨਿਰੁੱਧ ਅਵਸਥਾ ਹੁੰਦੀ ਹੈ, ਇਹ ਸਥਿਤੀ ਜਿਹੜਾ ਵਿਵੇਕ ਖਿਆਤੀ ਦੁਆਰਾ ਪੁਰਸ਼ ਦਾ ਜਿਹੜਾ ਸਰੂਪ ਆਤਮਾ ਮਲੂਮ ਹੋਣ ਲੱਗ ਜਾਂਦੀ ਹੈ ਕਿ ਆਤਮਾ ਕਿਹੋ ਜਿਹੀ ਹੈ, ਔਰ ਬਰਾਗ ਹੁੰਦਾ ਤੇ ਹਰ ਵੇਲੇ ਈਸ਼ਵਰ ਦੀ ਪ੍ਰਾਪਤੀ ਦੀ ਇੱਛਾ ਬਣੀ ਰਹਿੰਦੀ। ਫਿਰ ਇਹ ਬੜੀ ਉੱਚੀ ਨਿਰੁੱਧ ਅਵਸਥਾ ਭਾਵ ਆਪਣੀਆਂ ਬਿਰਤੀਆਂ ਨੂੰ ਵਿਕਾਰਾਂ ਵੱਲੋਂ ਰੋਕ ਕੇ ਨਿਰੰਕਾਰ ਨਾਲ ਜੋੜਨਾ। ਬਰਾਗ ਦੇ ਜਿਹੜੇ ਸੰਸਕਾਰ ਔਰ ਚਿੱਤ ਦੀ ਜਿਹੜੀ ਆਤਮ ਸਰੂਪ ਦੇ ਵਿੱਚ ਇਹ ਸਥਿਤੀ ਹੋ ਜਾਂਦੀ ਹੈ, ਚਿੱਤ ਦੇ ਵਿੱਚ ਦੁਨੀਆਂ ਦੇ ਭਾਵ ਨਹੀਂ ਰਹਿੰਦੇ, ਔਰ ਵਿਦਿਆ ਦੇ ਜਿਹੜੇ ਕਲੇਸ਼ ਹੈ ਉਹ ਨਸ਼ਟ ਹੋ ਜਾਂਦੇ, ਔਰ ਜਿਹੜੇ ਜਨਮ ਜਨਮਾਂਤਰਾਂ ਦੇ ਕਰਮਾਂ ਦੇ ਬੀਜ ਹਨ ਜਿਹੜੇ ਨੂੰ ਜਨਮ ਦਿੰਦੇ ਆ ਉਹ ਵੀ ਫਿਰ ਖਤਮ ਹੋ ਜਾਂਦੇ। ਫਿਰ ਇਸ ਨੂੰ ਨਿਰਬੀਜ ਸਮਾਧੀ ਜਿਹੜੀ ਹੈ ਪ੍ਰਾਪਤ ਹੁੰਦੀ ਹੈ, ਇਹ ਫਿਰ ਆਪਣੇ ਸਵੈਮ ਸਰੂਪ ਵਿੱਚ ਸਥਿਤ ਹੋ ਜਾਂਦਾ। ਹੁਣ ਜਿਵੇਂ ਬਹੁਤੇ ਲੋਕ ਆ ਉਹ ਸਰੀਰ ਔਰ ਇੰਦਰੀਆਂ ਦੇ ਤਲ ਤੇ ਬੈਠੇ ਆ, ਉਹਨਾਂ ਦੀ ਇਸ ਤੋਂ ਗਾਂ ਕੋਈ ਪਹੁੰਚ ਨਹੀਂ, ਚੰਗਾ ਖਾ ਲਿਆ ਪਹਿਨ ਲਿਆ ਇੰਦਰੀਆਂ ਦੇ ਪਿੱਛੇ ਭੋਗ ਭੋਗ ਲੈ ਬਸ ਇੰਨਾ ਕੁ ਜੀਵਨ ਆ, ਰੰਗ ਤਮਾਸ਼ਿਆਂ ਚ ਲੱਗੇ ਹੋਏ। ਕਈਆਂ ਦੀ ਮਨ ਦੇ ਤਲ ਤੱਕ ਖੜੇ ਆ ਕੋਈ ਬੁੱਧੀ ਦੇ, ਪਰ ਜਦੋਂ ਤੱਕ ਆਤਮਾ ਕਾਰਗਿਰਤੀ ਨਹੀਂ ਹੁੰਦੀ ਉਹਨਾਂ ਚਿਰ ਫਿਰ ਨਿਰਵਾਣ ਅਵਸਥਾ ਮੋਕਸ਼ ਤੇ ਜਿਹੜਾ ਨਿਰਵਿਕਲਪ ਸਮਾਧੀ ਦਾ ਆਨੰਦ ਹੈ ਉਹ ਪ੍ਰਾਪਤ ਨਹੀਂ ਹੁੰਦਾ। ਸੋ ਇਹਨਾਂ ਚੀਜ਼ਾਂ ਨੂੰ ਤਾਂ ਸਮਝ ਸਕਦੇ ਹਾਂ ਜੇ ਸੰਗਤ ਕਰਾਂਗੇ ਅਭਿਆਸ ਕਰਾਂਗੇ। ਤੇ ਜੇ ਹੁਣ ਸਾਖੀ ਸ਼ੁਰੂ ਕਰ ਲਈਏ ਇੱਕ ਨਾਲੇ ਘੰਟਾ ਪੂਰਾ ਹੋ ਸਕਦਾ, ਪਰ ਇਹ ਆਤਮਾ ਦੀ ਖੋਜ ਦਾ ਮਾਰਗ ਹੈ। ਜੇ ਮਨ ਵਿੱਚ ਇੱਛਾ ਬਣ ਜਾਏ ਕਿ ਸਾਨੂੰ ਮਾਨਸ ਦੇ ਮਿਲੇ ਹੈ ਇਹ ਕਮਾਈ ਵਾਸਤੇ ਮਿਲੇ ਹੈ, ਹੁਣ ਇੱਕ ਤਾਂ ਜੜ ਸ੍ਰਿਸ਼ਟੀ ਹੈ, ਦਰਖਤ ਆਦਿਕ ਵੀ ਹੈ, ਕੀੜੇ ਮਕੌੜੇ ਹੈ, ਛੁਪਾਏ ਤੋਂ ਪਾਏ ਜਾਨਵਰ ਪੰਛੀ ਹੈ ਤੇ ਮਨੁੱਖ ਹੈ। ਇਹ ਮਨੁੱਖ ਜਨਮ ਦੇ ਅੰਦਰ ਸਾਧਨਿਆਂ ਔਰ ਸਿੱਧੀ ਹੈ। ਮਨੁੱਖ ਵਾਸਤੇ ਵੇਦ ਸ਼ਾਸਤਰ ਗੁਰਬਾਣੀ ਮਹਾਤਮਾ ਦਾ ਉਪਦੇਸ਼ ਹੈ। ਅਗਰ ਕੋਈ ਇਕਾਗਰ ਚਿੱਤ ਹੋ ਕੇ ਮਨ ਦੀ ਗਤੀ ਨੂੰ ਇਕਾਗਰ ਹੋ ਕੇ ਸੰਗਤ ਵਿੱਚ ਬੈਠੇ ਉੱਥੇ ਆਪਣੇ ਆਤਮਾ ਸਰੂਪ ਨੂੰ ਪ੍ਰਾਪਤ ਕਰਨ ਵਾਲਾ ਮਨ ਬਣਾਵੇ, ਇਹਦੇ ਵਾਸਤੇ ਅਭਿਆਸ ਦੀ ਲੋੜ ਪੈਂਦੀ ਹੈ। ਪਰ ਵਿਸ਼ਾਰਥ ਵੀ ਕਰਨਾ ਉਦਮ ਅਤੇ ਪਰਮਾਤਮਾ ਦੇ ਚਰਨਾਂ ਚ ਪ੍ਰਾਰਥਨਾ ਵੀ ਕਰਨੀ ਹੈ। ਸੋ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਕਲਯੁਗ ਦੇ ਅੰਦਰ ਇਹ ਸਾਧਨ ਹੈ ਸ਼ਬਦ ਸੁਰਤ ਦਾ ਅਭਿਆਸ। ਜਿਹੜੇ ਯੋਗੀ ਹੈ ਉਹਨਾਂ ਦੀ ਬੜੀ ਲੰਬੀ ਥਿਊਰੀ ਹੈ, ਉਹਦੇ ਬਾਰੇ ਕਾਫੀ ਕੁਝ ਦੱਸਿਆ ਵੀ ਜਾ ਸਕਦਾ ਹੈ। ਪਰ ਇਸ ਸਮੇਂ ਉਹ ਹੱਠ ਯੋਗ ਦਾ ਜਿਹੜਾ ਮਾਰਗ ਹੈ ਉਹਦੇ ਚ ਹਰ ਬੰਦੇ ਨੂੰ ਕਾਮਯਾਬੀ ਨਹੀਂ। ਉਮਰਾਂ ਵੀ ਥੋੜੀਆਂ, ਸਰੀਰਕ ਬਲ ਵੀ ਅੱਗੇ ਵਾਲੇ ਨੇ, ਔਰ ਖੁਰਾਕ ਪੁਸ਼ਾਕ ਵੀ ਸੋ ਉਸ ਢੰਗ ਵਿੱਚ ਨਹੀਂ ਮਿਲ ਰਹੀ। ਵਾਤਾਵਰਨ ਵੀ ਕਈ ਭਾਂਤ ਦਾ ਹੈ। ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਲਯੁਗ ਜੀਵਾਂ ਦੇ ਭਲੇ ਵਾਸਤੇ ਇਹ ਸਹਿਜ ਯੋਗ ਦਾ ਮਾਰਗ ਦੱਸਿਆ ਹੈ। ਉਹਦੇ ਵਾਸਤੇ ਟ੍ਰੇਨਡ ਉਸਤਾਦ ਦੀ ਲੋੜ ਹੈ ਜਿਹੜਾ ਕੋਲ ਹੋ ਕੇ ਪ੍ਰੈਕਟੀਕਲ ਕਰਾਵੇ। ਜੇ ਕਿਤਾਬਾਂ ਪੜ੍ਹ ਕੇ ਜਾਂ ਟੈਲੀਵਿਜ਼ਨ ਤੋਂ ਦੇਖ ਕੇ ਹਰ ਯੋਗ ਦੀ ਪ੍ਰਕਿਰਿਆ ਕਰਨ ਦੀ ਕੋਸ਼ਿਸ਼ ਕਰੇ, ਫਿਰ ਦੇਖਾ ਦੇਖੀ ਸਾਧੇ ਯੋਗ ਚੀਜ਼ੇ ਪਾਇਆ ਵਾਢੇ ਰੋਗ। ਦੇਖਾ ਦੇਖੀ ਜਿਹੜੇ ਯੋਗ ਸਾਧਨਾ ਕਰਦੇ ਆ ਸਰੀਰ ਵਿੱਚ ਕੋਈ ਹੀਣਤਾ ਤੇ ਰੋਗ ਵੀ ਪੈਦਾ ਹੋ ਸਕਦੇ ਆ, ਕਿਉਂਕਿ ਉਹ ਬਹੁਤ ਹੀ ਪ੍ਰੈਕਟੀਕਲ ਕਰਨ ਵਾਲਾ ਮਨੁੱਖ ਹੋਵੇ ਉਹਦੇ ਜਿਹੜੀ ਹੈ। ਇਹ ਦਾ ਗੁਰਮਤ ਦਾ ਯੋਗ ਹੈ, ਸਹਿਜ ਯੋਗ, ਰਾਜ ਯੋਗ, ਗਿਆਨ ਯੋਗ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਗੁਰਮਤ ਨਾਮ ਦਾ ਨਿਸ਼ਨਾਮ। ਸਤਿਗੁਰੂ ਜੀ ਕਿਰਪਾਲਤਾ ਕਰਦੇ ਹਨ। ਸੋਰਠ ਮਹੱਲਾ ਪੰਜਵਾ, ਜਾ ਕੇ ਸਿਮਰਨ ਹੋਏ ਆਨੰਦਾ, ਬਿਨ ਸਹਿ ਜਨਮ ਮਰਨ ਭੈ ਦੁਖੀ। ਜਾਪ ਹੈ ਜੋ ਰਸਨਾ ਨਾਲ ਅਸੀਂ ਉੱਚੀ ਉੱਚੀ ਬੋਲ ਕੇ ਕਰਦੇ ਹਾਂ ਤੇ ਬੈਖਰੀ ਬਾਣੀ ਦਾ ਜਾਪ ਹੈ। ਜਾਪ ਥੋੜਾ ਖਮੋਸ਼ ਹੋ ਕੇ ਜਪਣਾ ਹੌਲੀ ਹੌਲੀ ਮੂੰਹ ਦੇ ਵਿੱਚ ਭਜਨਿਆਂ ਕਿਸੇ ਸ਼ਬਦ ਨੂੰ ਬਾਰ ਬਾਰ ਰਿਪੀਟ ਕਰਨਾ, ਸਿਮਰਨ ਇੱਕ ਯਾਦ ਦੇ ਵਿੱਚ ਬਹਿਣਾ। ਅਜਾਪਾ ਜਾਪਿਆ ਰਸਨਾ ਆਦਿਕ ਦੇ ਸੰਯੋਗ ਤੋਂ ਬਿਨਾਂ ਸੁਤੇ ਸਿੱਧ ਜਾਪ ਪਾਉਣਾ। ਹੁਣ ਇੱਥੇ ਕਈ ਪ੍ਰਸ਼ਨ ਕਰਨਗੇ ਕਿ ਸੁਤੇ ਸਿੱਧ ਕਿਵੇਂ ਹੋਏਗਾ? ਤੁਸੀਂ ਥੋੜਾ ਅੱਖਾਂ ਮੀਟ ਲਓ, ਜ਼ੁਬਾਨ ਨਹੀਂ ਹਿਲਾਉਂਦੇ, ਤੁਹਾਡੇ ਅੰਦਰ ਕੁਝ ਪੁਰਨਿਆਂ ਦਾ ਜਾਪ ਚੱਲ ਰਿਹਾ, ਰਸਨਾ ਨਾਲ ਤਾਂ ਕਰ ਨਹੀਂ ਰਿਹਾ, ਸੁਤੇ ਸਿੱਧ ਹੋ ਰਿਹਾ। ਉਹ ਕਿਹੜੇ ਕਿਹੜੇ ਜਨਮ ਦੇ ਸੰਸਕਾਰ ਹੈ। ਰਾਤ ਨੂੰ ਤੁਸੀਂ ਸਰੀਰ ਕਰਕੇ ਸੁੱਤੇ ਹੁੰਦੇ ਹੋ, ਪਰ ਮਨ ਦੇ ਅੰਦਰ ਕਿੰਨਾ ਕੁਝ ਹੁੰਦਾ। ਸਵਾਸ ਕਿਰਿਆ ਚੱਲਦੀ ਹੁੰਦੀ ਹੈ, ਇਸੇ ਤਰ੍ਹਾਂ ਜਿਵੇਂ ਮਨ ਦੇ ਅੰਦਰ ਉਹ ਸੰਸਕਾਰ ਸੁੱਤੇ ਸੁੱਤੇ ਚੱਲਦੇ ਆ। ਜੇ ਮਨ ਦੇ ਅੰਦਰ ਜਿਹੜਾ ਬਾਰ ਬਾਰ ਕਿਸੇ ਸ਼ਬਦ ਦਾ ਰਿਪੀਟ ਕਰਦੇ, ਉਹ ਇਹ ਹੈ ਕਿ ਸ਼ਬਦ ਇੰਨਾ ਮਨ ਚ ਵਸ ਜਾਏ, ਇੰਨਾ ਗਹਿਰਾਈ ਚ ਉਤਰ ਜਾਏ ਤੇ ਇਹ ਆਪਣੇ ਆਪ ਜਿਵੇਂ ਦੂਜੇ ਫੁਰਨੇ ਆਟੋਮੈਟਿਕ ਹੋਈ ਜਾਂਦੇ, ਉਵੇਂ ਇਹ ਵੀ ਹੋਣਾ ਸ਼ੁਰੂ ਹੋ ਜਾਏ, ਫਿਰ ਉਹ ਸੁੱਤੇ ਸਿੱਧ ਹੋ ਜਾਂਦਾ। ਪਹਿਲਾਂ ਥੋੜਾ ਹੱਟ ਵੀ ਕਰਨਾ ਪੈਂਦਾ, ਮਿਹਨਤ ਵੀ ਕਰਨੀ ਪੈਂਦੀ ਹੈ। ਜਦੋਂ ਫਿਰ ਅਵਸਥਾ ਬਣ ਜਾਂਦੀ ਹੈ, ਫਿਰ ਉਹ ਨਿਰਯਤ ਨੇ ਚਲੇ ਜਾਣਾ। ਸੋ ਇਸ ਵਾਸਤੇ ਸਿਮਰਨ ਜਿਹੜਾ ਹੈ, ਇਹਦੇ ਕਾਰਨ ਹੋਏ ਆਨੰਦਾ, ਆਨੰਦ ਪ੍ਰਾਪਤ ਹੁੰਦਾ ਹੈ। ਸਿਮਰਨ ਦੇ ਨਾਲ ਵਿਚਾਰ ਵੀ ਹੈ, ਕਈ ਆਪਣੇ ਦਿਮਾਗੀ ਕਪੈਸਿਟੀ ਤੋਂ ਵੱਧ ਫਿਰ ਕਈ ਵਾਰੀ ਜਾਪ ਕਰਦੇ ਆ ਤੇ ਖੁਰਾਕ ਆਦਿਕ ਸਾਧਨ ਸਹੀ ਨਹੀਂ ਹੁੰਦਾ ਤੇ ਦਿਮਾਗੀ ਸੰਤੁਲਨ ਵੀ ਵਿਗਾੜ ਲੈਂਦੇ, ਕਿਉਂਕਿ ਹਰ ਚੀਜ਼ ਮਰਿਆਦਾ ਦੇ ਵਿੱਚ ਹੈ। ਯੋਗਤਾ ਯੁਗਤ ਆਹਾਰ ਅਸਿਆ, ਯੁਗਤ ਚੇਸ਼ਟ ਅਸਿਆ ਕਰਮ ਸੋ। ਯੁਗਤੀ ਦਾ ਆਹਾਰ, ਯੁਗਤੀ ਦਾ ਵਿਹਾਰ ਮਰਿਆਦਾ ਨਾ ਤਾਂ ਬਹੁਤਾ ਖਾਣ ਨਾਲ ਯੋਗ ਹੁੰਦਾ, ਨਾ ਭੁੱਖੇ ਰਹਿਣ, ਲੋੜ ਮੁਤਾਬਕ ਭੋਜਨ, ਅਲਪਹਾਰ ਸੁਲਭ ਸੀ, ਇੰਦਰਾ ਦਇਆ ਸ਼ਮਾ ਤਨ ਪ੍ਰੀਤ, ਇਹ ਵਿਚਾਰ ਦੱਸੀ। ਥੋੜਾ ਸਵਣਾ ਜਾਗਣਾ, ਥੋੜਾ ਬੋਲਣ, ਗੁਰਮਤਿ ਪਾਏ ਭਾਈ ਗੁਰਦਾਸ ਹੈ। ਇਸ ਤਰ੍ਹਾਂ ਜੋ ਸਿਮਰਨ ਹੈ ਇਕਾਂਤ ਦੇਸ਼ ਵਿੱਚ, ਜਿੱਥੇ ਕਿਸੇ ਤਰ੍ਹਾਂ ਦਾ ਰੌਲਾ ਰੱਪਾ ਨਾ ਹੋਵੇ ਤੇ ਚੌਂਕੜਾ ਲਾ ਕੇ ਇਕਾਗਰ ਚਿੱਤ ਹੋ ਕੇ ਉਹਦੇ ਧਿਆਨ ਵਿੱਚ ਬੈਠ ਕੇ ਵਾਧੂ ਫੁਰਨਿਆਂ ਨੂੰ ਗਿਰਤੀ ਦਾ ਸੰਕੋਚ ਕਰਕੇ ਸਿਮਰਨ ਕਰਨਾ, ਤੇ ਜਦੋਂ ਕਰਦਿਆਂ ਕਰਦਿਆਂ ਇਹਦੀ ਲਿਵ ਬਣ ਜਾਊਗੀ, ਸੁਰਤੀ ਜੁੜ ਜਾਊਗੀ, ਫਿਰ ਇਹਨੂੰ ਆਨੰਦ ਪ੍ਰਾਪਤ ਹੁੰਦਾ। ਬਿਨ ਸਹਿ ਜਨਮ ਮਰਨ ਭੈ ਦੁਖੀ, ਇਹਦਾ ਜੰਮਣ ਦਾ ਡਰ, ਮਰਨ ਦਾ ਡਰ, ਜਮਾਂ ਦਾ ਭੈ, ਜਿੰਨੇ ਵੀ ਮਨ ਵਾਣੀ ਸਰੀਰ ਦੇ ਦੁੱਖ ਹੈ, ਜਦੋਂ ਬਿਰਤੀ ਆਤਮਾਕਾਰ ਜਾਂ ਬ੍ਰਹਮਾਕਾਰ ਹੋ ਜਾਂਦੀ ਹੈ, ਉਸ ਵੇਲੇ ਉਹ ਸਾਰੇ ਦੁੱਖਾਂ ਦੀ ਵੀ ਨਿਵਿਰਤੀ ਹੋ ਜਾਂਦੀ ਹੈ, ਕਿਸੇ ਤਰ੍ਹਾਂ ਦਾ ਕੋਈ ਕਲੇਸ਼ ਨਹੀਂ ਰਹਿੰਦਾ। ਚਾਰ ਪਦਾਰਥ ਨਵ ਨਿਤ ਭਾਵ ਹੈ, ਚਾਰ ਪਦਾਰਥ ਹੈ ਧਰਮ, ਅਰਥ, ਕਾਮ, ਮੋਕਸ਼। ਧਰਮ ਤੇ ਮੋਕਸ਼ ਜਿਹੜੇ ਆ, ਇਹਨਾਂ ਦੇ ਅੰਦਰ ਦੁਨਿਆਵੀ ਇਸ਼ਾਵਾਂ ਤੇ ਅਰਥ ਮਾਇਆ ਰੱਖੇ, ਜਿਹਨਾਂ ਨੂੰ ਸੁਤੰਤਰ ਛੱਡ ਦਿੰਦਾ ਤੇ ਕਾਮਨਾ ਇਹਨੂੰ ਬੜਾ ਦੁਖੀ ਕਰਨਗੀਆਂ, ਵਿਕਾਰ ਬੜਾ ਦੁਖੀ ਕਰਨਗੇ, ਅਰਥ ਮਾਇਆ ਦਾ ਕੀੜਾ ਬਣ ਕੇ ਵੀ ਉਪਦਰਵ ਕਰੇਗਾ। ਇਹ ਵੀ ਜਿਹੜੇ ਲੋੜ ਤੋਂ ਵਾਧੂ ਆ ਜਾਂਦੀ ਹੈ ਤੇ ਕਈ ਕੁਝ ਕਰਾ ਦਿੰਦੀ ਹੈ, ਜਾਂ ਤਾਂ ਮਾਇਆ ਨਾ ਹੋਵੇ, ਕੰਗਾਲੀ ਵੀ ਬੜੇ ਬੜੇ ਪਾਪ ਕਰਾਉਂਦੀ ਹੈ, ਫਿਰ ਜਦੋਂ ਜ਼ਿਆਦਾ ਹੋ ਜਾਂਦੀ ਹੈ ਪਾਪਾਂ ਵਜੋਂ ਹੋਵੇ ਨਾ ਹੀ ਮੋਇਆ ਸਾਸ ਨਾ ਜਾਈ। ਤੇ ਸਮਾਨ ਅੰਤਰ ਜਿਹੜਾ ਜੀਵਨ ਉਹ ਸੁੱਖ ਦਾ ਵੀ ਹੈ, ਜੰਮਣ ਮਰਨ ਦਾ ਭੈ ਤੇ ਜਿਹੜੇ ਦੁੱਖ ਹੈ ਜਿਨ੍ਹਾਂ ਕਰਕੇ ਦੁਖੀ ਹੈ ਉਹ ਨਿਵਿਰਤ ਹੋ ਜਾਂਦੇ ਹਨ। ਤੇ ਧਰਮ, ਧਰਮ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਸੰਸਾਰਕ ਤੌਰ ਤੇ ਪੀੜ੍ਹੀ ਚੱਲਦੀ ਹੈ, ਪੁੱਤਰ ਆਦਿਕ ਵੰਸ਼ ਪਰੰਪਰਾ ਚੱਲਦੀ ਹੈ, ਟੀਵੀ ਨਾਲ ਹੀ ਹੈ। ਸੋ ਇਸੇ ਤਰ੍ਹਾਂ ਅਰਥ ਮਾਇਆ ਸਰੀਰਕ ਲੋੜਾਂ ਦੀ ਪੂਰਤੀ ਵਾਸਤੇ ਮਾਇਆ ਦੀ ਵੀ ਲੋੜ ਹੈ ਤੇ ਮੋਕਸ਼ ਇਹ ਨਹੀਂ ਕਿ ਪਰਿਵਾਰ ਹੋ ਗਿਆ ਮਾਇਆ ਪਦਾਰਥ ਹੋ ਗਏ ਬਸ ਇਹਨਾਂ ਚ ਗੁਲਤਾਨ ਹੋ ਗਿਆ ਕਸ਼ ਅਪਾਪ ਮੁਕਤ ਕਾ ਕਰੇ ਮਹਾਰਾਜ ਕਹਿੰਦੇ ਮੁਕਤੀ ਦਾ ਅਪਾਪ ਵੀ ਕਰ ਤੇ ਜੇ ਤੂੰ ਪਰਿਵਾਰਕ ਮੋਹ ਵਿੱਚ ਸੁਖ ਆਰਾਮ ਵੀ ਭੋਗ ਲੈ ਇਹ ਜ਼ਿੰਦਗੀ ਤਾਂ ਤੇਰੀ ਚਾਰ ਦਿਨ ਬੀਤ ਜਾਏਗੀ ਪਰ ਜਿਹੜੇ 84 ਲੱਖ ਜੂਨਾਂ ਦੇ ਚੱਕਰ ਦੇ ਘੇਰੇ ਵਿੱਚ ਆ ਆਵਾਗਮਨ ਇਹਦੇ ਵਿੱਚੋਂ ਤੂੰ ਨਿਕਲ ਨਹੀਂ ਸਕੇਗਾ ਉਹਦੇ ਵਾਸਤੇ ਮੁਕਤੀ ਦਾ ਬਾਪ ਵੀ ਕਰ ਮੋਕਸ਼ ਮੁਕਤੀ ਦੀ ਇੱਛਾ ਜਿਹੜੀ ਹੈ ਮੋਕਸ਼ ਦਾ ਇਹ ਵੀ ਤੈਨੂੰ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਆਤਮਾ ਗਿਆਨ ਹੈ ਜਿੰਨੇ ਕਰਮ ਹੈ ਉਹ ਗਿਆਨ ਵਾਸਤੇ ਹੈ ਗਿਆਨ ਹੈ ਕਾਰਨ ਕਰਮ ਅਭਿਆਸ ਗਿਆਨ ਪਿਆ ਤੋ ਕਰਮ ਹੈ ਨਾਸ ਫਲ ਕਾਰਨ ਫੂਲੀ ਬਣ ਲਾਏ ਫਲ ਲਾਗਾ ਤੋ ਫੂਲ ਬੁਲਾਏ ਹੁਣ ਜੇ ਭਗਤਾਂ ਦਾ ਪਹਿਲੀ ਅਵਸਥਾ ਦੇਖੀਏ ਉਹਨੇ ਕਰਮ ਵੀ ਕੀਤਾ ਨਿਤ ਉਠ ਕੋਰੀ ਗਾਗਰਾਂ ਨੇ ਲੀਪਤੀ ਜੀਓ ਗਏ ਪਹਿਲਾਂ ਅਸੀਂ ਕਹਿੰਦੇ ਮੈਂ ਉੱਠਦਾ ਸੀ ਕੋਰੀ ਗਾਗਰ ਲਿਆਉਂਦਾ ਸੀ ਜਲ ਲਿਆਉਂਦਾ ਸੀ ਭਗਵਾਨ ਦਾ ਇਸ਼ਨਾਨ ਕਰਦਾ ਸੀ ਸਾਰੀ ਕਿਰਿਆ ਪੂਜਾ ਕਰਦਾ ਸੀ ਹੁਣ ਕਹਿੰਦੇ ਅਵਸਥਾ ਐਸੀ ਹੋ ਗਈ ਹੈ ਤਾਣਾ ਵਾਣਾ ਕਸ਼ੂ ਨੂੰ ਸੂਝੇ ਹਰਾ ਰਸ ਲਪਟਿਓ ਹੁਣ ਮੈਂ ਜਿਹੜੀ ਤਾਣੇ ਵਾਣੇ ਦੀ ਕਿਰਤ ਕਰਦਾ ਸੀ ਕਬੀਰ ਜੀ ਕਹਿੰਦੇ ਹਰੀ ਦੇ ਰਸ ਵਿੱਚ ਹੁਣ ਲੀਨ ਹੋਇਆ ਹੁਣ ਇਹ ਵੀ ਹੁਣ ਕਹਿੰਦੇ ਇਸ ਤਰ੍ਹਾਂ ਦੀ ਅਵਸਥਾ ਹੋ ਗਈ ਜਦ ਲਗ ਤਾਗਾ ਬਾਹੋ ਵੇਹੀ ਤਬ ਲਗ ਵਿਸਰੇ ਰਾਮ ਸੀ ਜਦੋਂ ਨਲਪੀ ਚ ਧਾਗਾ ਵੀ ਪਾਉਣਾ ਉਨਾ ਟਾਈਮ ਫੂਕ ਮਾਰ ਉਹ ਵੀ ਆਪਣਾ ਬੇਸਟ ਸਮਝਣਾ ਕਿ ਮੈਨੂੰ ਇੰਨਾ ਚਿਰ ਪਰਮਾਤਮਾ ਵਿਸਰ ਨਾਮਦੇਵ ਦਾ ਵੀ ਹੈ ਕਹਿੰਦੇ ਪਹਿਲਾਂ ਮੈਂ ਇਹ ਸਾਰਾ ਕੁਝ ਕਰਦਾ ਸੀ ਜਦੋਂ ਗਿਆਨ ਅਵਸਥਾ ਹੋ ਗਈ ਆਨੀ ਲੇ ਕੁੰਭ ਭਰਾਈ ਲੇ ਮੂਦਕ ਠਾਕੁਰ ਕੋ ਇਸ਼ਨਾਨ ਕਰੋ 42 ਸਜੀਵ ਜਲ ਮੈਂ ਉਤੇ ਬੀਠਲ ਪਹਿਲਾ ਕਾਏ ਕਰੋ ਕਹਿੰਦੇ ਮੈਂ ਗਾਗਰ ਲਿਆਉਂਦਾ ਸੀ ਇਸ਼ਨਾਨ ਕਰਾਉਂਦਾ ਸੀ ਘੜਾ ਭਰ ਕੇ ਕੁੰਭ ਲਿਆਉਂਦਾ ਸੀ ਹੁਣ ਮੈਂ ਕਿਹਾ 42 ਲੱਖ ਜਿਹੜੇ ਜੀਵ ਆ ਉਹ ਪਾਣੀ ਚ ਆਉਂਦੇ ਆ ਉਹਨਾਂ ਚ ਠਾਕੁਰ ਇਸ਼ਨਾਨ ਕਰ ਹੀ ਰਿਹਾ ਗੱਜੇ ਹੁਣ ਕਹਿੰਦੇ ਇਸ਼ਨਾਨ ਕਿਹਦਾ ਕਰਾਉਣਾ ਇਹ ਨਹੀਂ ਕਿ ਆਪਾਂ ਉਸ ਅਵਸਥਾ ਤੇ ਪਹੁੰਚੇ ਜੀ ਨਾਮਦੇਵ ਦੀ ਰੀਸ ਕਰਨ ਲੱਗ ਪਈਏ ਹਾਂ ਉਸ ਅਵਸਥਾ ਤੇ ਚਲੇ ਗਿਆ ਤੇ ਗੱਲ ਵੱਖਰੀ ਹੈ ਪਹਿਲਾਂ ਤੇ ਕਰਨਾ ਹੀ ਪਏਗਾ ਆਨੀ ਲੇ ਕੁੰਭ ਰਧਾਈ ਰੇ ਖੀਰਨ ਠਾਕਰ ਕੌ ਨੈ ਵੈਦ ਪਹਿਲਾਂ ਦੁੱਧ ਵਟਾਰਿਓ ਬਛਰੇ ਬੀਠਲ ਪਹਿਲਾਂ ਕਾਇਬ ਕਹਿੰਦੇ ਦੁੱਧ ਜਾਂਦਾ ਸੀ ਤੇ ਭੋਗ ਲਾਉਣ ਲਈ ਸਾਰੀ ਕਿਰਿਆ ਕਰਦਾ ਸੀ ਕਹਿੰਦਾ ਹੁਣ ਮੈਂ ਕਿਹਾ ਵੀ ਬਛਰੇ ਵਿੱਚ ਉਹ ਆਪੇ ਦੁੱਧ ਪੀ ਚੁੱਕਾ ਹੈ ਹੁਣ ਕਿਹਨੂੰ ਪਿਲਾਉਣਾ ਹੈ ਪਹਿਲਾਂ ਸੁਗੰਧੀ ਵਾਸਤੇ ਕਰਦਾ ਸੀ ਪਹਿਲਾਂ ਬਾਸ ਲਈ ਹੈ ਭਵਰੇ ਕਹਿੰਦੇ ਹੁਣ ਫੁੱਲ ਲਿਆ ਕੇ ਕੀ ਕਰਨੇ ਹੈ ਭੋਰੇ ਰੂਪ ਚ ਤਾਂ ਉਹ ਸੁਗੰਧੀ ਪਹਿਲਾਂ ਹੀ ਲੈ ਚੁੱਕਾ ਭਾਵ ਉਹਨਾਂ ਦੀ ਬ੍ਰਹਮ ਦ੍ਰਿਸ਼ਟੀ ਹੋ ਗਈ ਇਹ ਅਵਸਥਾ ਬਹੁਤ ਉੱਚੀ ਹੈ ਤੁਹਾਡੀ ਵੀ ਹੋ ਸਕਦੀ ਹੈ ਪਰ ਅਭਿਆਸ ਸਾਧਨ ਤੋਂ ਸਿੱਧੀ ਹੁੰਦੀ ਹੈ ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ ਚਾਰ ਪਦਾਰਥ ਜਿਹਨਾਂ ਵਾਸਤੇ ਦੁਨੀਆਂ ਦਿਨ ਰਾਤ ਕਿੰਨੇ ਪਾਪੜ ਬੇਲਦੀ ਹੈ ਜਦੋਂ ਸਿਮਰਨ ਕਰਦੇ ਆ ਆਨੰਦ ਵੀ ਮਿਲਦਾ, ਆਨੰਦ ਵੀ ਸਾਰੇ ਚਾਹੁੰਦੇ ਆ, ਸੁੱਖ ਸਾਰੇ ਚਾਹੁੰਦੇ ਆ, ਦੁੱਖਾਂ ਤੋਂ ਨਿਵਿਰਤੀ ਵੀ ਸਾਰੇ ਚਾਹੁੰਦੇ ਆ। ਕਹਿੰਦੇ ਇਹ ਵੀ ਸਿਮਰਨ ਤੋਂ ਆਨੰਦ ਵੀ ਮਿਲ ਜਾਂਦਾ, ਦੁੱਖਾਂ ਤੋਂ ਨਿਵਿਰਤੀ ਵੀ। ਚਾਰੇ ਪਦਾਰਥ ਨਵ ਨਿਧ, ਨੌ ਨਿਧੀਆਂ, ਅਠਾਰਾਂ ਸਿੱਧੀਆਂ ਰਿਧੀਆਂ, ਇਹ ਵੀ ਕਹਿੰਦੇ ਆ ਜਾਣੀਆਂ। ਨਵ ਨਿਧੀ, ਅਠਾਰਾਂ ਸਿੱਧੀ ਪਿੱਛੇ ਲੱਗੀ ਆ, ਫਿਰ ਹੈ ਜੋ ਹਰ ਹਿਰਦਾ ਸਦਾ ਉਸਾਏ, ਇਹ ਵੀ ਮਗਰ ਮਗਰ ਘੁੰਮਣ ਲੱਗ ਜਾਣੀ। ਪਰ ਜੇ ਤਾਂ ਇਹਨਾਂ ਚ ਫਸ ਗਿਆ ਫਿਰਦਾ ਰਹਿ ਗਿਆ ਉੱਥੇ, ਮੰਜ਼ਿਲ ਆਪਣੀ ਫੇਰ ਆ ਗਈ। ਜਿਹਨੇ ਗਾਹਾਂ ਜਾਣਾ ਉਹ ਇਹਨਾਂ ਨੂੰ ਵੀ ਤਿਆਗ ਜਾਂਦੇ ਆ। ਬਹੁਰ ਨਾ ਤ੍ਰਿਸ਼ਨਾ ਭੁੱਖੀ, ਫਿਰ ਕਹਿੰਦੇ ਜਦੋਂ ਆਤਮਾ ਗਿਆਨ ਦੀ ਅਵਸਥਾ ਮਿਲ ਜਾਂਦੀ ਹੈ, ਬਹੁਰ ਪੁਨਾ ਕਿਸੇ ਪਦਾਰਥ ਦੀ ਭੁੱਖ ਨਹੀਂ ਰਹਿੰਦੀ ਤੇ ਨਾ ਤ੍ਰਿਸ਼ਨਾ ਉਹਦੀ ਪ੍ਰਾਪਤੀ ਦੀ ਭਟਕਣਾ ਰਹਿੰਦੀ ਹੈ। ਇਹ ਵੀ ਗੱਲ ਹੋ ਜਾਂਦੀ। ਪਰ ਤ੍ਰਿਸ਼ਨਾ ਹੈ ਬੜੀ ਪਾਪਣ, ਕਹਿੰਦੇ ਪਰ ਸਰੀਰ ਨੇ ਲੋ ਰਾਜ ਸਮਾਜ ਸਾਰਾ ਛੱਡਿਆ ਜਾ ਰਹੇ ਸੀ, ਕਿਸੇ ਨੇ ਪਾਨਾ ਦਾ ਬੀੜਾ ਚੱਬ ਕੇ ਥੁੱਕਿਆ ਹੋਇਆ ਸੀ। ਚਾਂਦੀ ਚਾਨਣੀ ਸੀ, ਉਹ ਚਮਕ ਰਿਹਾ ਸੀ, ਉਹਨੇ ਕਿਹਾ ਸ਼ਾਇਦ ਲਾ ਲਿਆ, ਆਇਆ ਵੀ ਲਾਲਾ ਹੀਰਿਆਂ ਵਿੱਚੋਂ ਸੀ। ਉਹਨੇ ਕਿਹਾ ਚਲੋ ਆਪਣੇ ਦਾ ਕੰਮ ਨਹੀਂ, ਚੁੱਕ ਲੈਣੇ, ਕਿਸੇ ਨੂੰ ਗਰੀਬ ਨੂੰ ਦੇ ਦਿਆਂਗੇ। ਉਹ ਜਿਹੜੇ ਚੁੱਕਿਆ ਤੇ ਹੱਥ ਲਿਬੜ ਗਏ, ਉੱਥੇ ਫਿਰ ਉਹਨੇ ਤ੍ਰਿਸ਼ਨਾ ਨੂੰ ਧਰਕਾਰ ਦਿੱਤੀ। ਕਹਿੰਦੇ ਰਤਨ ਜੜ ਮੰਦਰ ਤਜੇ, ਅਰ ਸਖੀਆਂ ਕੇ ਸਾਥ, ਰੇਮਨ ਧੋਖੇ ਲਾਲ ਕੇ ਭਰੇ ਤੀਕ ਸਿਉ ਹਾਥ। ਕਹਿੰਦੇ ਤ੍ਰਿਸ਼ਨਾ ਦੇ ਲੋਕ ਕਿਵੇਂ ਜਿਹੀ ਹੈ, ਸਾਰਾ ਕੁਝ ਛੱਡ ਕੇ ਆ, ਹਾਲੇ ਵੀ ਮਨ ਦੀ ਸੂਖਮ ਬਾਸ਼ ਨਾ ਹੱਥ ਲਵੇੜ ਰਹੀ। ਤ੍ਰਿਸ਼ਨਾ ਐਸੀ ਚੀਜ਼ ਇਹਦੇ ਅਧੀਨ ਹੋਇਆ ਹੋਇਆ ਬੰਦਾ, ਇਹ ਤਾਂ ਉਹਨਾਂ ਦੀ ਅਵਸਥਾ ਜਦੋਂ ਗੁਰੂ ਨਾਨਕ ਪਾਤਸ਼ਾਹ ਮਿਲੇ, ਨਾਨਕ ਸੁਣ ਭਰਸਰ ਜੋਗੀ, ਬੜਾ ਉਪਦੇਸ਼ ਆਉਂਦਾ ਸਿੱਧ ਗੋਸ਼ਟ ਦੇ ਅੰਦਰ, ਬੜੀ ਉੱਚੀ ਅਵਸਥਾ ਹੋ ਗਈ ਸੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਬਹੁਤ ਪੁਨਾ ਨਾ ਤ੍ਰਿਸ਼ਨਾ ਰਹਿੰਦੀ ਹੈ ਨਾ ਭੁੱਖ ਰਹਿੰਦੀ ਹੈ, ਫਿਰ ਤਾਂ ਤ੍ਰਿਪਤ ਹੋ ਜਾਂਦਾ, ਮਨ ਰੱਜ ਜਾਂਦਾ, ਸ਼ਾਂਤ ਹੋ ਜਾਂਦਾ, ਕੋਈ ਖੁਆਇਸ਼ ਹੀ ਨਹੀਂ ਰਹਿ ਜਾਂਦੀ। ਹੁਣ ਅੱਜ ਦੇ ਬੱਚੇ ਬੱਚੀਆਂ ਦੀਆਂ ਖੁਆਇਸ਼ਾਂ ਦੇਖੋ ਕਿੰਨੀਆਂ, ਕਿੰਨੀ ਕਿੰਨੀ ਪੜ੍ਹਾਈ ਕਰਦੇ ਆ, ਡਿਗਰੀਆਂ ਲੈਂਦੇ ਆ, ਫਿਰ ਮਾਂ ਪੇ ਦੀ ਤਾਂ ਸਟੈਂਪੇ ਹੁੰਦੀ ਹੈ, ਆਪਣੀ ਇੱਛਾ ਵਿੱਚ ਵਿਆਹ ਸ਼ਾਦੀ ਹੁੰਦੀ ਹੈ, ਫਿਰ ਵੀ ਥੋੜੇ ਦਿਨਾਂ ਬਾਅਦ ਤੇੜ ਪੈਣੀ ਸ਼ੁਰੂ ਹੋ ਜਾਂਦੀ ਹੈ। ਗੱਜ ਕੇ ਬੋਲੋ, ਇਤਨਾ ਇਤਨਾ ਸਮਾਂ ਬੀਤਿਆ ਪੜ੍ਹ ਕੇ ਵੀ ਹਾਲੇ ਵੀ ਇੱਕ ਦੂਏ ਨੂੰ ਇੱਕ ਦੂਏ ਨਾਲ ਚੱਲਣ ਦਾ ਵਿਚਾਰ ਨਹੀਂ ਆਇਆ। ਪੁਰਾਣੇ ਬਜ਼ੁਰਗ ਭਾਵੇਂ ਬਹੁਤ ਸਾਰੇ ਅਨਪੜ੍ਹ ਵੀ ਹੁੰਦੇ ਸੀ, ਪਰ ਉਹ ਸਾਰੀ ਸਾਰੀ ਜ਼ਿੰਦਗੀ ਕਿੰਨਾ ਸੁੱਖ ਦਾ ਜੀਵਨ ਬਤੀਤ ਕਰ ਜਾਂਦੇ ਸੀ। ਵਿਦਿਆ ਵੀ ਹੈ, ਡਿਗਰੀ ਵੀ ਹੈ, ਡਿਪਲੋਮੇ ਵੀ ਹਨ, ਪਰ ਜੀਵਨ ਦੀ ਜਾਂਚ ਨਹੀਂ ਆਈ। ਕਿਉਂਕਿ ਜਿੰਨਾ ਚਿਰ ਜੀਵਨ ਵਾਲੇ ਪੁਰਖਾਂ ਦੀ ਸੰਗਤ ਨਹੀਂ ਕਰਦਾ, ਕਿਤਨੀਆਂ ਪੜ੍ਹਾਈਆਂ ਕਰਕੇ ਵੀ ਰਹਿਣਾ ਸਹਿਣਾ ਬਹਿਣਾ ਕਹਿਣਾ ਇਹ ਤੋਂ ਦੂਰ ਰਹਿੰਦਾ। ਇਸ ਵਾਸਤੇ ਉਹਨਾਂ ਪੁਰਖਾਂ ਦੀ ਸੰਗਤ ਦੀ ਮਹਾਨ ਲੋੜ ਹੈ ਜਿਨ੍ਹਾਂ ਤੋਂ ਸਾਨੂੰ ਇਹ ਰਸਤਾ ਮਿਲ ਸਕੇ, ਅਸੀਂ ਸੰਸਾਰਕ ਯਾਤਰਾ ਕਿਵੇਂ ਸੁਖਦਾਈ ਬਤੀਤ ਕਰਨੀ ਹੈ, ਲੋਕ ਤੋਂ ਪਰਲੋਕ ਤੱਕ ਆਪਣਾ ਸਫ਼ਰ ਕਿਵੇਂ ਸੁੰਦਰ ਬਣਾਉਣਾ ਹੈ। ਸੋ ਇਸ ਵਾਸਤੇ ਫਿਰ ਗੁਰੂਆਂ ਪੀਰਾਂ ਨੂੰ ਪੰਚਾਇਤਾਂ ਨੂੰ ਸਾਰਿਆਂ ਨੂੰ ਪਿੱਠ ਦੇ ਜਾਂਦਾ ਹੈ, ਕਿਉਂਕਿ ਅੱਧ ਕੀ ਤ੍ਰਿਸ਼ਨਾ ਵਿਆਪਿਆ ਕਾਮ, ਤ੍ਰਿਸ਼ਨਾ ਬਹੁਤ ਅੱਧ ਹੋ ਜਾਂਦੀ ਹੈ, ਕਾਮਨਾ ਹੋਰ ਭੜਕਾਉਂਦੀਆਂ ਮੈਨੂੰ, ਗਾਂ ਤੇ ਗਾਂ ਤੁਰਿਆ ਰਹਿੰਦਾ। ਪਰ ਜਿਹੜੇ ਗੁਰਮੁਖ ਹੈ ਉਹਨਾਂ ਦਾ ਮਨ ਇੰਨਾ ਸ਼ਾਂਤ ਹੋ ਜਾਂਦਾ, ਦੁਨੀਆਂ ਦੇ ਸਾਰੇ ਪਦਾਰਥਾਂ ਦੇ ਉਹਨਾਂ ਨੂੰ ਪ੍ਰਲੋਭਨ ਦਿੱਤੇ ਜਾਂਦੇ। ਬੰਦਾ ਬਹਾਦਰ ਸਿੰਘ ਜੀ ਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਜਿਹੜੇ ਸੂਬੇ ਦੀ ਗਵਰਨਰੀ ਤੋਂ ਇੱਥੇ ਤੱਕ ਦਿੱਲੀ ਦਾ ਮੀਤ ਬਾਦਸ਼ਾਹ ਤੁਹਾਨੂੰ ਬਣਾ ਦਿੰਦੇ, ਜੇ ਮੁਸਲਮਾਨ ਹੋ ਜਾਓ ਤੇ ਮੈਂ ਆਪਣੀ ਗੱਦੀ ਵੀ ਫਰਕ ਸਿਰ ਕੰਧਾ ਛੱਡਣ ਲਈ ਤਿਆਰ ਹਾਂ। ਗਜਕੇ ਵੱਲੋਂ ਆਪਣੀ ਬੇਟੀ ਦਾ ਡੋਲਾ ਵੀ ਅਸਲਾਮ ਕਬੂਲ, ਜ਼ਰੂਰਾ ਨਾ ਮਾਸ ਨਚਾ ਲਿਆ, ਤੱਤੇ ਸਰੀ ਅੱਖਾਂ ਚ ਨਗਾ ਲੈ, ਉੱਤਾਂ ਦੇ ਕਾਲਜੇ ਮੂੰਹ ਚ ਤੁੰਨੇ ਗਏ, ਅੰਦਰਾਂ ਵੱਢ ਕੇ ਗਲ ਚ ਪਾਈਆਂ ਗਈਆਂ, ਕਿਸੇ ਵੱਲੋਂ ਇਹ ਹੈ ਜਿਨ੍ਹਾਂ ਨੂੰ ਅੰਦਰੋਂ ਸੁੱਖ ਮਿਲ ਗਿਆ, ਉਹ ਬਾਹਰਲੇ ਦੁੱਖਾਂ ਦੀ ਪਰਵਾਹ ਹੀ ਨਹੀਂ ਕਰਦੇ। ਅੱਜ ਅਸੀਂ ਛੋਟੇ ਛੋਟੇ ਸੁੱਖਾਂ ਦੇ ਅਧੀਨ ਹੋਏ ਹੋਏ ਕਿਸੇ ਨਾਲ ਅਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਨਹੀਂ ਕਰ ਸਕਦੇ, ਨਾ ਮਾਤਾ ਪਿਤਾ ਦੇ ਨਾਲ, ਨਾ ਪਤੀ ਪਤਨੀ ਦਾ ਸਫ਼ਰ ਸੁਖਦਾਈ ਹੋ ਰਿਹਾ, ਨਾ ਮਹਾਤਮਾ ਦੇ ਨਾਲ, ਨਾ ਰਿਸ਼ਤੇਦਾਰਾਂ ਨਾਲ, ਤੇ ਜਿਹੜਾ ਗੁਰੂ ਤੋਂ ਹੀ ਬੇਮੁੱਖ ਹੋ ਗਿਆ ਉਹਨੂੰ ਗੁਰੂ ਦੇ ਨਾਲ ਸਫ਼ਰ ਕੀ ਕਰਨਾ। ਧੰਨ ਭਾਈ ਦਇਆ ਸਿੰਘ ਧਰਮ ਸਿੰਘ ਆਨੰਦਪੁਰ ਤੋਂ ਚੱਲੇ ਜਾ, ਤਿੰਨ ਪਿਆਰੇ ਸ਼ਹੀਦ ਹੋ ਗਏ ਚਮਕੌਰ, ਉਦੇ ਸਿੰਘ ਭਾਈ ਮਨੀ ਸਿੰਘ ਦਾ ਪੁੱਤਰ ਮਹਾਰਾਜਾ ਜਰਨੈਲ, ਪਰਿਵਾਰ ਵਿਛੋੜਾ ਜੇ ਚੌਥੇ, ਬਚਿੱਤਰ ਸਿੰਘ ਰਾਜਪੱਟੜ ਹੋਇਆ, ਭੱਠਾ ਸਾਹਿਬ ਸ਼ਹੀਦ ਹੋਇਆ, ਚਾਲੀ ਮੁਕਤ ਚਮਕੌਰ, ਬਾਕੀ ਸਿੰਘ ਆਨੰਦਪੁਰ, ਉਹਨਾਂ ਵਿੱਚੋਂ ਭਾਈ ਦਇਆ ਸਿੰਘ ਧਰਮ ਸਿੰਘ, ਤਿੰਨ ਪਿਆਰੇ ਚਮਕੌਰ, ਭਾਈ ਮੋਹਕਮ ਸਿੰਘ ਜੀ ਤੇ ਹਿੰਮਤ ਸਿੰਘ ਜੀ ਤੇ ਸਾਹਿਬ ਸਿੰਘ, ਤਿੰਨ ਪਿਆਰੇ ਉੱਥੇ ਜੀ, ਇਹਨਾਂ ਚੋਂ ਭਾਈ ਦਇਆ ਸਿੰਘ ਜੀ, ਧਰਮ ਸਿੰਘ, ਮਾਨ ਸਿੰਘ ਜੀ, ਇਹ ਗੁਰੂ ਸਾਹਿਬ ਦੇ ਹਮ ਸਾਥੀ ਹੋ ਕੇ, ਮਾਨ ਸਿੰਘ ਬਗੌਰ ਰਾਜਸਥਾਨ ਸ਼ਹੀਦ ਹੋ ਗਏ, ਇਹ ਦੋਨੋਂ ਹਜ਼ੂਰ ਸਾਹਿਬ ਤੱਕ ਨਾਲ ਗਏ। ਗੱਜ ਕੇ ਬੋਲੋ, ਇਹ ਹੈ ਜੀਵਨ ਦੇ ਸਾਥੀ। ਅੱਜ ਜੀਵਨ ਸਾਥੀ ਬਣਾਉਂਦੇ ਹਾਂ, ਕੋਈ ਪਤੀ ਨੂੰ, ਕੋਈ ਪਤਨੀ ਨੂੰ, ਕਹਿੰਦੇ ਮੇਰਾ ਜੀਵਨ ਸਾਥੀ, ਥੋੜੇ ਦਿਨ ਵੀ ਸਾਥ ਨਹੀਂ ਨਿਭਦਾ ਜੀਵਨ ਦਾ ਤਾਂ ਬਹੁਤ ਲੰਬਾ ਅਰਸਾ ਹੈ। ਇਹ ਕਿਉਂ ਹੋ ਰਿਹਾ? ਕਿਉਂਕਿ ਮਨ ਦੇ ਵਿੱਚ ਸਤ ਸੰਤੋਖ ਦਇਆ ਵਿਚਾਰ ਨੇ, ਸੰਤੁਸ਼ਟੀ ਨਹੀਂ ਹੈ, ਆਪਣੀ ਇੱਛਾ ਦੁਆਰਾ ਕਰਨ ਤੋਂ ਬਾਅਦ ਵੀ ਅਸੰਤੁਸ਼ਟ ਹੈ। ਅੱਗੇ ਮਾਤਾ ਪਿਤਾ ਦੀ ਇੱਛਾ ਚ ਬੱਚੇ ਬੱਚਿਆਂ ਚੱਲਦੇ ਸੀ ਫਿਰ ਵੀ ਸੰਤੁਸ਼ਟ ਸੀ, ਗੁਰੂ ਜਨਾਂ ਦੀ ਇੱਛਾ ਚ ਵਿਚਰਦੇ ਸੀ ਸੰਤੁਸ਼ਟ ਸੀ। ਅੱਜ ਮਨੁੱਖ ਆਪਣੀ ਇੱਛਾ ਨੂੰ ਪ੍ਰਧਾਨ ਰੱਖਦਾ ਫਿਰ ਵੀ ਅਸੰਤੁਸ਼ਟ ਹੈ, ਕਿਉਂਕਿ ਮਨ ਦੀ ਇੱਛਾ ਵਾਲਾ ਬੰਦਾ ਕਦੀ ਸੰਤੁਸ਼ਟ ਹੋਏ ਨਹੀਂ ਸਕਦਾ। ਕੌਣ ਸੰਤੁਸ਼ਟ ਹੁੰਦਾ ਹੈ? ਪਾਤਸ਼ਾਹ ਕਹਿੰਦੇ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ, ਜਿਨ ਮਨ ਦੀਆਂ ਇੱਛਾ ਗੁਰੂ ਨੂੰ ਸੌਂਪ ਦਿੱਤੀਆਂ ਉਹ ਸਦਾ ਜੀ ਸੰਤੁਸ਼ਟ ਹੋ ਗਿਆ, ਨਰੀਹਾ ਹੋ ਗਿਆ। ਫਿਰ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਬਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵ ਹੈ ਮੇਰੇ ਮਨਾ, ਕਦੋਂ ਜਪ ਮਨ ਸਤਨਾਮ, ਸਦਾ ਸਤਨਾਮ ਹਾਲਤ ਪਾਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਰੰਜਨ, ਜਹ ਹਰ ਸਿਮਰਨ ਪਾਇਆ ਤਹਿ ਅਪਾਤ ਗਤ ਕੀਨੀ, ਬੜਭਾਗੀ ਹਰ ਜਪਨਾ, ਜਨ ਨਾਨਕ ਕੌ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਕਰਨ। ਜਿਹੜਾ ਮਰਜ਼ੀ ਸ਼ਬਦ ਲੈ ਲਓ, ਜਿੱਥੋਂ ਮਰਜ਼ੀ ਮਹਾਰਾਜ ਦੀ ਬਖਸ਼ਿਸ਼ ਲੈ ਲਓ। ਹੁਣ ਦੇਖੋ ਤੁਹਾਡੇ ਇਸ ਦੇਸ਼ ਦੇ ਅੰਦਰ ਸੰਦੋਆਰ ਵੰਸ ਸਿੰਘ ਜੀ ਜਦੋਂ ਉਹਨੇ ਸਰੀਰ ਤਿਆਗ ਗਿਆ ਸੀ, ਕੋਲ ਸੀ, ਕਹਿੰਦੇ ਮੈਨੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਚ ਜਗ੍ਹਾ ਮਿਲ ਗਈ। ਗੱਜ ਕੇ ਬੋਲੋ, ਹੁਣ ਬੀਬੀ ਜੀ ਬੀਬੀ ਬਲਵੰਤ ਕੌਰ ਜੀ ਮਾਰੇ ਸਰੀਰਾਂ ਚੋਂ, ਅਫਰੀਕਾ ਚੋਂ ਆਏ ਬੀਬੀਆਂ ਵਿਧਵਾ ਹੋ ਜਾਣੀਆਂ, ਫਿਕਰ ਪੈ ਜਾਂਦੇ ਆ ਪਤੀ ਦਾ ਸਾਇਆ ਨਹੀਂ, ਬੱਚਿਆਂ ਨੂੰ ਕਿਵੇਂ ਪਾਲਾਂਗੇ ਮੈਂ, ਕਿਸ ਤਰ੍ਹਾਂ ਜੀਵਨ। ਪਰ ਉਹਨੀ ਦੇਖੋ ਸੰਦਵਾ ਜਵਾਲਾ ਸਿੰਘ ਜੀ ਮਹਾਰਾਜ ਹਰਖ ਵਾਲਿਆਂ ਦੀ ਚਰਨ ਛੋਹ ਪ੍ਰਾਪਤ ਕੀਤੀ, ਮਹਾਂਪੁਰਖਾਂ ਤੋਂ ਬਖਸ਼ਿਸ਼ ਲੈ ਕੇ ਨਾਮ ਦੀ ਕਮਾਈ ਕੀਤੀ, ਇੱਥੇ ਵੀ ਬੇਬੇ ਨਾਨਕ ਜੀ ਦਾ ਸਥਾਨ ਬਣਾਇਆ, ਸੁਲਤਾਨਪੁਰ ਲੋਧੀ ਯਾਦਗਾਰ ਬਣਾਈ, ਅਨੰਦਪੁਰ ਜਗਤ ਮਾਤਾ ਨਾਨਕੀ ਜੀ ਦੇ ਨਾਂ ਤੇ ਹਸਪਤਾਲ ਬਣਾਇਆ, ਜਿਹਦੇ ਨਾਂ ਤੇ ਗੁਰੂ ਤੇਗ ਬਹਾਦਰ ਜੀ ਨੇ ਇਸ ਸ਼ਹਿਰ ਦਾ ਨਾਂ ਨਾਨਕੀ ਚੱਕ ਰੱਖਿਆ ਸੀ ਆਪਣੀ ਮਾਤਾ ਜੀ ਦੇ ਨਾਂ ਤੇ। ਮਨ ਕਿੰਨੇ ਸਮੇਂ ਤੋਂ ਬੈਡ ਰੈਸਟ ਸੀ, ਪਰ ਹਾਲ ਮੈਂ ਗਿਆ ਭਾਈ ਤਰਸੇਨ ਸਿੰਘ ਬੈਠੇ ਆ ਸੱਗੂ ਸਾਹਿਬ ਤੇ ਸੁਰਤ ਪੂਰੀ ਸੀ ਅੰਤਰ ਸੁਰਤ ਗਿਆ ਜਲ ਪਾਣੀ ਦੀ, ਭਾਵੇਂ ਸਰੀਰ ਦੀ ਵਿਵਸਥਾ ਇਸ ਤਰ੍ਹਾਂ ਸੀ ਤੇ ਅਸੀਂ ਨੇੜੇ ਹੋ ਕੇ ਦੇਖਿਆ ਉਹਨਾਂ ਦੇ ਅੰਦਰ ਸਿਮਰਨ ਦੀ ਧੁਨਕਾਰ ਚੱਲ ਰਹੀ ਸੀ, ਗੱਜ ਕੇ ਬੋਲੋ ਗੁਰੂ ਨਾਨਕ ਪਾਤਸ਼ਾਹ ਦੇ ਘਰ ਜੇ ਨੀ ਕਿ ਇਸਤਰੀ ਤੇ ਬਖਸ਼ਿਸ਼ ਨਹੀਂ ਹੋ ਸਕਦੀ, ਚੜਾਲ ਤੇ ਨਹੀਂ ਹੋ ਸਕਦੀ, ਪੁਰਸ਼ ਤੇ। ਉਧਰ ਹੈ ਸਿਮਰ ਚੰਡਾ, ਨਰ ਮਨੁੱਖਾਂ ਨੂੰ ਇੱਕ ਨਦਾਨਾ, ਨਰ ਪੁਰਸ਼ ਮਨੁੱਖਾ ਇਸਤਰੀ, ਇੱਕ ਖਜ਼ਾਨਾ ਦਿੱਤਾ ਸਾਰਿਆਂ ਨੂੰ, ਕਈ ਧਰਮਾਂ ਨੇ ਇਹ ਵੀ ਵੱਡੀਆਂ ਪਾਈਆਂ, ਆਪਣੇ ਸਥਾਨਾਂ ਤੇ ਔਰਤ ਨਹੀਂ ਜਾ ਸਕਦੀ, ਔਰ ਪੂਜਾ ਨਹੀਂ ਕਰ ਸਕਦੀ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਆ, ਇੱਥੇ ਸੰਗਤ ਚ ਵੀ ਬਰਾਬਰਤਾ, ਪੰਗਤ ਚ ਵੀ। ਉਹੀ ਅੰਮ੍ਰਿਤ ਬੀਬੀ ਨੂੰ, ਉਹੀ ਸਿੰਘ ਨੂੰ, ਉਹੀ ਪੰਜ ਕਰਤਾਰ ਸਿੰਘ ਨੂੰ, ਉਹੀ ਬੀਬੀ ਨੂੰ, ਉਹੀ ਬਾਣੀ ਦਾ ਨੇਤ ਪੰਜ ਨੇ ਬਾਣੀ ਨਿਤਨੇਮ ਸਿੰਘ ਨੂੰ, ਉਹੀ ਬੀਬੀ ਨੂੰ, ਉਹੀ ਸ਼ਾਮ ਦਾ ਨਿਤਨੇਮ ਸਿੰਘ ਨੂੰ, ਉਹੀ ਬੀਬੀ ਨੂੰ, ਉਹੀ ਸਿਮਰਨ ਬੀਬੀ ਵਾਸਤੇ, ਉਹੀ ਸਿੰਘ ਵਾਸਤੇ। ਜਿਹੜੀਆਂ ਕਰੇ ਤਾਂ ਉਹੀ ਸਿੰਘ ਨੂੰ ਛੱਡੇ, ਉਹ ਬੀਬੀ ਨੂੰ, ਤੇ ਏਕਤਾ ਕਿੱਥੇ ਹੈ? ਗੱਜ ਕੇ ਬੋਲੋ। ਕਹਿੰਦੇ ਸਾਰੇ ਪਰ ਕਰਕੇ ਦਿਖਾਈ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਸਵੇਂ ਗੁਰੂ ਜੀ ਨੇ। ਫਿਰ ਗੁਰਬਾਣੀ ਵਿੱਚ ਲੈ ਲਓ, ਕੋਈ ਵਿਅਕਤੀ ਕਹੇ ਅਸੀਂ ਇੱਕ ਰੱਬ ਨੂੰ ਨਾ, ਉਹਨਾਂ ਨੂੰ ਕਹੋ ਕਿ ਤੁਸੀਂ ਦੂਏ ਧਰਮ ਦੇ ਜਾਂ ਆਪਣੇ ਧਰਮ ਦੇ ਕਿਸੇ ਮਹਾਂਪੁਰਖ ਦਾ ਇੱਕ ਸ਼ਬਦ ਲਿਖ ਦਿਓ ਗ੍ਰੰਥ ਚ। ਧੰਨ ਗੁਰੂ ਅਰਜਨ ਸਾਹਿਬ ਜਿਹਨਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਭਗਤ ਜਿਹਨਾਂ ਕੀ ਉਦਮ ਬਾਣੀ ਯੁਗ ਯੁਗ ਰਹੀ, ਕਿਤਨੀ ਵੱਡੀ ਕਿਰਪਾਲਤਾ ਹੈ। ਜਾਤੀ ਦਾ ਨਹੀਂ, ਇਹ ਫਲਾਨੇ ਧਰਮ ਦਾ, ਫਲਾਨੇ ਦੇਸ਼ ਦਾ, ਫਲਾਨੀ ਦੀ ਬੋਲੀ, ਜੋ ਵੀ ਗੁਰਮਤਿ ਦੀ ਕਸਵੱਟੀ ਤੇ ਪੂਰਾ ਉਤਰਿਆ ਮਹਾਰਾਜ ਨੇ ਉਹਦਾ ਸਤਿਕਾਰ ਕੀਤਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਜ ਸਾਰੀ ਦੁਨੀਆ ਨਮਸਕਾਰਾਂ ਕਰ ਰਹੀ ਹੈ। ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ ਭਾਈ, ਜਾ ਕੋ ਨਾਮ ਲੈ ਤੂੰ ਸੁਖੀ। ਅੱਜ ਸਾਰੇ ਕਹਿੰਦੇ ਅਸੀਂ ਦੁਖੀ ਹਾਂ, ਪਰਿਵਾਰ ਵੱਲੋਂ ਦੁਖੀ ਹੈ, ਕੋਈ ਆਪਣੇ ਸਰੀਰ ਵੱਲੋਂ ਦੁਖੀ ਹੈ, ਕੋਈ ਮਾਇਆ ਵੱਲੋਂ ਆ, ਕੋਈ ਕਿਸੇ ਪਾਸਿਓਂ ਆ, ਕੋਈ ਔਲਾਦ ਵੱਲੋਂ ਆ, ਥੋੜੇ ਥੋੜੇ ਸਾਰੇ ਦੁਖੀ। ਪਰ ਮਹਾਰਾਜ ਕਹਿੰਦੇ ਜੇ ਤੂੰ ਸੁਖੀ ਹੋਣਾ ਚਾਹੁੰਦਾ ਨਾ, ਜਾ ਕੋ ਨਾਮ ਲੈ ਤੂੰ ਸੁਖੀ, ਉਹਦਾ ਨਾਮ ਲੈਣਾ ਸ਼ੁਰੂ ਕਰਦੇ। ਢਾਈ ਘੰਟੇ ਘੱਟੋ ਘੱਟ ਕਰਹਿਤਾਂ ਛੱਡ ਕੇ ਰਹਿਤਾਂ ਚ ਪਰਪਾ ਕੋ ਕੇ ਨਾਮ ਲੈ। ਅੰਮ੍ਰਿਤਧਾਰੀ ਹੋ ਜਾਣ ਤੇ ਤਾਂ ਬਹੁਤ ਵੱਡੀ ਗੱਲ ਹੈ, ਨਹੀਂ ਆਪਣਾ ਆਹਾਰ ਵਿਹਾਰ ਆਚਾਰ ਸ਼ੁੱਧ ਕਰ ਲਾ, ਇੰਨਾ ਹੀ ਬਹੁਤ ਆ। ਤੂੰ ਨਾਮ ਲੈਣਾ ਸ਼ੁਰੂ ਕਰ, ਇਹਦਾ ਰਿਜ਼ਲਟ ਥੋੜੇ ਦਿਨਾਂ ਬਾਅਦ ਤੇਰੇ ਸਾਹਮਣੇ ਆ ਜਾਏਗਾ। ਇਹ ਜਮਾ ਕੇ ਲਿਆ ਲੋ, ਇਹਦਾ ਜੋ ਫੈਸਲਾ ਤੁਹਾਡੇ ਸਾਹਮਣੇ ਆ ਜਾਏਗਾ। ਕਈ ਹੁਣ ਕਹਿੰਦੇ ਆ ਕਿ ਜੀ ਨਾਮ ਜਪਣ ਦਾ ਫਾਇਦਾ ਕੀ ਹੈ, ਅੰਮ੍ਰਿਤ ਛਕਣ ਦਾ ਕੀ ਫਾਇਦਾ, ਅੜਕ ਉੜ ਕੇ ਇਸ਼ਨਾਨ ਕਰਨ ਦਾ। ਹੁਣ ਮਨੁੱਖ ਕੋਈ ਇਹ ਗੱਲ ਪੁੱਛੇ ਭੋਜਨ ਖਾਣ ਦਾ ਕੀ ਫਾਇਦਾ, ਕੀ ਲਾਭ, ਖਾਧਾ ਹੈ ਨੀ, ਪੁੱਛੀ ਜਾਂਦਾ, ਜੇ ਖਾਵੇਗਾ ਤੇਰੀ ਭੁੱਖ ਮਿਟ ਜਾਊਗੀ, ਤੈਨੂੰ ਆਪੇ ਪਤਾ ਲੱਗ ਜਾਊ ਭੋਜਨ ਦਾ ਕੀ ਫਾਇਦਾ, ਪਾਣੀ ਪੀਣ ਦਾ ਪੀਵੇਗਾ ਪਿਆਸ ਬੁੱਝ ਜਾਏਗੀ, ਹੁਣ ਆਪੇ ਪਤਾ ਲੱਗ ਜਾਣਾ ਪੀਦਾ ਕੀ ਫਾਇਦਾ, ਦਵਾਈ ਦਾ ਕੀ ਫਾਇਦਾ, ਜੇ ਤੂੰ ਬਿਮਾਰ ਆ ਤੇਰੀ ਬਿਮਾਰੀ ਹਟ ਜਾਏਗੀ ਤੈਨੂੰ ਪਤਾ ਲੱਗ ਜਾਏਗਾ। ਇਸ ਤਰ੍ਹਾਂ ਜਦੋਂ ਨਾਮ ਜਪੇਗਾ ਇਹਦਾ ਰਿਜ਼ਲਟ ਤੈਨੂੰ ਆਪਣੇ ਆਪ ਹੀ ਪਤਾ ਲੱਗ ਜੂ, ਤੇ ਜਦੋਂ ਬੁਰੀ ਸੋਸਾਇਟੀ ਵਿੱਚ ਬਹਿੰਦੇ ਆ ਉਹਨਾਂ ਦੇ ਰਿਜ਼ਲਟ ਵੀ ਥੋੜੇ ਦਿਨਾਂ ਬਾਅਦ ਸਾਹਮਣੇ ਆ ਜਾਂਦੇ ਆ। ਹੁਣ ਆਪਣਾ ਤੇ ਜੀਵਨ ਬਰਬਾਦ ਕਰਨਾ ਆਪਣੇ ਮਾਤਾ ਪਿਤਾ ਨੂੰ ਵੀ ਸ਼ਰਮਸਾਰ ਬਣਾ ਦਿੰਦਾ ਪਬਲਿਕ ਚ, ਕਈ ਵਾਰੀ ਐਸੇ ਭੈੜੇ ਨਤੀਜੇ ਨਿਕਲਦੇ ਆ, ਕਿਉਂਕਿ ਜਿਹੜਾ ਫੇਲ ਮਨੁੱਖ ਹੋਵੇ ਨਾ ਉਹਦੀ ਧੌਣ ਉਹਦਾ ਸਿਰ ਉਹਦੀਆਂ ਅੱਖਾਂ ਨੀਵੀਆਂ ਹੋ ਜਾਂਦੀਆਂ। ਅੱਗੇ ਸਾਡੇ ਹੁੰਦਾ ਜੀ ਕੋਈ ਬੱਚਾ ਫੇਲ ਹੋ ਜਾਣਾ ਹੁਣ ਫਿਰ ਪਿੰਡ ਛੱਡ ਜਾਣਾ, ਜੇ ਪੁੱਛਣਾ ਕਿੱਥੇ ਉਹ ਨਾਨਕੀ ਗਿਆ, ਘਰ ਲੈਂਦੇ ਇਹ ਕੰਮ, ਉਹ ਨਾਨਕੀ ਆਪਣਾ ਮੂੰਹ ਛੁਪਾਉਣ ਗਿਆ ਕਿ ਫੇਲ ਹੋ ਗਿਆ ਗੱਜ ਕੇ ਬਰੋਸ। ਹੁਣ ਪਹਿਲਵਾਨ ਜਦੋਂ ਕੁਸ਼ਤੀ ਕਰਦੇ ਆ ਜੇ ਤਾਂ ਉਹ ਮਾਲੀ ਦਾ ਪਟਕਾ ਜਿੱਤ ਜਾਣ ਫਿਰ ਤਾਂ ਡੁੱਡੀਆਂ ਪਾਉਂਦੇ ਹੁੰਦੇ, ਜਿਹੜਾ ਵਿਚਾਰਾ ਢਹਿ ਜਾਓ ਮਤਲਬ ਨਹੀਂ ਪਿੱਛੇ ਨੂੰ ਨਿਕਲ ਜਾਂਦਾ, ਉਹ ਮੂੰਹ ਹੀ ਨਹੀਂ ਦਿਖਾਉਂਦਾ ਅੱਗੇ। ਇਸ ਤਰ੍ਹਾਂ ਜਿਹੜਾ ਸੰਸਾਰ ਦੀ ਯਾਤਰਾ ਚੋਂ ਫੇਲ ਹੋ ਕੇ ਜਾਂਦਾ ਉਹਦੀ ਦਸ਼ਾ ਵੀ ਇਸ ਤਰ੍ਹਾਂ, ਤਿੰਨੇ ਚੀਜ਼ਾਂ ਫੇਲ ਕਰਦੀਆਂ, ਚੋਰੀ ਜਾਰੀ ਮਿੱਥਿਆ ਹੋਰ ਸਾਧ ਦੀ ਇੱਛਾ, ਜਾਂ ਤਾਂ ਚੋਰੀ ਹੈ ਜਾਂ ਜਾਰੀ ਹੈ ਜਾਂ ਝੂਠ ਬੋਲਣਾ, ਹੋਗਣ ਤਾਂ ਹੋਰ ਵੀ, ਪਰ ਮੇਨ ਜਿਹੜਾ ਇਹਨਾਂ ਤੋਂ ਬਚ ਜਾਂਦਾ ਉਹ ਸਮਝੋ ਆਪਣੀ ਯਾਤਰਾ ਕਾਫੀ ਤੋਂ ਵੱਧ ਜੇਤੂ ਹੋ ਜਾਏਗਾ। ਸਤਿਗੁਰੂ ਜੀ ਪਾਤਸ਼ਾਹ ਜੀ ਕਿਰਪਾ ਕਰਦੇ ਆ, ਜੇ ਤੂੰ ਸੁਖੀ ਹੋਣਾ ਚਾਹੁੰਦਾ, ਚਾਹੇ ਇਸਤਰੀ ਹੈ, ਪੁਰਸ਼ ਹੈ, ਬਾਲਕ ਆ, ਬੁੱਢਾ ਆ, ਰੋਗੀ ਹੈ, ਗਰੀਬ ਆ, ਅਮੀਰ ਆ, ਬੁੱਧੀਵਾਨ ਆ, ਅਨਪੜ੍ਹ ਆ, ਇਹ ਵੀ ਸਵਾਲ ਹੈ। ਜਿਹੜਾ ਵੀ ਸਿਮਰਨ ਕਰੇਗਾ ਪਾਤਸ਼ਾਹ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਾਰੇ, ਇਹ ਨਹੀਂ ਕਿਹਾ ਫਲਾਨਾ, ਜਿਨ੍ਹਾਂ ਨੇ ਵੀ ਬੈਨ ਲਾਇਆ ਹੀ ਕੋਈ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਲਵੇਗਾ ਤੂੰ ਸੁਖੀ ਹੋ ਜਾਏਗਾ। ਸਾਸ ਸਾਸ ਧਿਆਵੋ ਠਾਕਰ ਕੋ, ਕਹਿੰਦੇ ਸਵਾਸ ਠਾ, ਕਿਉਂਕਿ ਸਾਡੇ ਦੇਸ਼ ਦੇ ਅੰਦਰ ਅੱਗੇ ਪਤੀਵਰਤਾ ਧਰਮ ਸੀ, ਪੁਰਸ਼ਾਂ ਚ ਵੀ ਸਤੀ ਵਰਤਾ ਸੀ। ਸਵਾਮੀ ਵਿਵੇਕਾਨੰਦ ਜੀ ਅਮਰੀਕਾ ਚ ਆਏ, ਸੰਨਿਆਸੀ ਮਹਾਤਮਾ ਹੋਏ, ਬੜੇ ਵਿਦਵਾਨ ਸਨ, ਏਕਤਾਵਾਦੀ ਪੁਰਖ ਸਨ। ਉਹਨਾਂ ਦਿਨਾਂ ਚ ਕੋਈ ਕਬਰ ਸੀ ਕੱਚੀ, ਗਰਮੀਆਂ ਦਾ ਮਹੀਨਾ ਤੇ ਬੀਬੀ ਉੱਤੇ ਪੱਖਾ ਚੱਲ ਰਹੀ ਹੈ ਗੋਰੀ ਕੋਈ। ਵਿਵੇਕਾਨੰਦ ਕਹਿਣ ਲੱਗੇ ਸਾਡੇ ਦੇਸ਼ ਤਾਂ ਪਤੀ ਵਰਤਾ ਇਸਤਰੀਆਂ ਹਨ, ਇੱਥੇ ਵੀ ਹਨ, ਉਦੇਰ ਹੈ। ਉਹ ਪੁੱਛਿਆ ਵੀ ਬੀਬਾ ਜੀ ਤੁਸੀਂ ਇਹ ਪੱਖਾ ਚੱਲਦੇ ਹੈ, ਉਹ ਕਹਿੰਦੀ ਜੀ ਮੇਰੇ ਇਹ ਹਸਬੈਂਡ ਦੀ ਪਤੀ ਦੇਵ ਦੀ ਕਬਰ ਹੈ, ਪੱਖਾ ਕਿਉਂ ਚੱਲਦੀ ਹੈ? ਉਹਨੇ ਬੜਾ ਵਜੇ ਖੁੱਕ ਕਿਹਾ, ਕਹਿੰਦੇ ਤਾਂ ਚੱਲਦੀ ਮੇਰੇ ਪਤੀ ਨੇ ਕਿਹਾ ਸੀ ਜਦੋਂ ਤੱਕ ਮੇਰੀ ਕਬਰ ਗਿੱਲੀ ਆ ਉਦੋਂ ਤੱਕ ਹੋਰ ਵਿਆਹ ਨਾ ਕਰੇ। ਕਹਿੰਦੇ ਉਹ ਜਿਹੜਾ ਮੈਂ ਧਾਰਿਆ ਸੀ ਇਹਨਾਂ ਚ ਪਤੀ ਵਰਤਾ ਧਰਮਿਓ, ਉਹ ਜਿਹੜਾ ਘੜਾ ਸੀ ਉਹ ਚਰਾਰੇ ਚ ਭੱਜ ਗਿਆ। ਇਹ ਸਾਡੇ ਲੋਕਾਂ ਚ, ਅੱਜ ਸਾਡੇ ਲੋਕਾਂ ਚ ਵੀ ਇਹ ਚੀਜ਼ ਲੋਪ ਹੋ ਰਹੀ, ਲੋਪ ਹੋ ਰਹੀ। ਆਹ ਕਥਾ ਦਾ ਮੈਂ ਕਰਦਾ, ਕਈ ਫੈਸਲੇ ਹੁੰਦੇ ਆ ਇਹਨਾਂ ਦੇ, ਡਿਵੋਰਸ ਠੀਕ ਹੋ ਜਾਣ ਇਹਨਾਂ ਘਰ ਬਸ ਜਾ ਗੱਜ ਕੇ ਬਲੋਸ। ਫਿਰ ਜੇ ਸਾਡਾ ਕੋਈ ਕਿਸੇ ਦੇ ਘਰ ਚ ਦਖਲ ਦੇਣ ਨਾ ਉਹਨਾਂ ਦਾ ਘਰ ਬਸ ਜਾ, ਤੇ ਆਪਣਾ ਕੀ ਵਿਗੜਦਾ, ਇਹ ਵੀ ਇੱਕ ਭਜਨ ਆ, ਕਿਸੇ ਦਾ ਘਰ ਵਸਾਉਣਾ ਇਹ ਵੀ ਬੜਾ ਪੁੰਨ, ਉਹ ਜਾੜ ਨਹੀਂ ਪਾਪ ਹੈ ਵਸਾਉਣਾ ਤੇ ਪੁੰਨ ਹੈ। ਪਰ ਜੇ ਕੋਈ ਬਸਣਾ ਚਾਹੇ ਗੱਜ ਕੇ ਬਲੋਸ, ਬਸਣ ਵਿੱਚ ਹੀ ਹੈ। ਅੱਗੇ ਹੁੰਦਾ ਸੀ ਕਿਸੇ ਦਾ ਵਿਆਹ ਨਾ ਹੋਵੇ ਤੇ ਵਿਆਹ ਹੋ ਜਾਏ ਇਹਦਾ ਜੀ ਘਰ ਵਸ ਗਿਆ, ਹੁਣ ਵਿਆਹ ਤੋਂ ਬਾਅਦ ਵੀ ਉਜੜ ਰਿਹਾ। ਕਾਰਨ ਕੀ ਹੈ? ਉਹ ਸਾਡੇ ਅੰਦਰੋਂ ਉਹ ਗੁਣ ਲੋਪ ਹੋ ਰਹੇ ਆ ਜਿਹਨਾਂ ਗੁਣਾਂ ਦੁਆਰਾ ਅਸੀਂ ਆਪਣੀ ਜੀਵਨ ਯਾਤਰਾ ਸਫਲ ਕਰਨੀ। ਹਜ਼ੂਰ ਪਾਤਸ਼ਾਹ ਬਾਣੀ ਕਹਿੰਦੇ ਧਰ ਧਨ ਫਿਰ ਇਹ ਨਾ ਆਖੀਆਂ, ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਏ ਸੋਏ। ਇਹ ਗੁਰਬਾਣੀ ਕਹਿੰਦੀ ਹੈ ਸਤਿਗੁਰ ਸੱਚੇ ਪਾਤਸ਼ਾਹ। ਇਸੇ ਤਰ੍ਹਾਂ ਗੁਰੂ ਔਰ ਸਿੱਖ ਦਾ ਮਾਤਾ ਪਿਤਾ ਬੱਚਿਆਂ ਦਾ ਸੰਬੰਧ ਤਾਂ ਇਸੇ ਤਰ੍ਹਾਂ ਹੀ ਹੈ। ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਆ, ਜੇ ਤੂੰ ਸੁਖੀ ਹੋਣਾ ਚਾਹੁੰਦਾ ਉਹਦਾ ਨਾਮ ਲੈਣਾ ਸ਼ੁਰੂ ਕਰ ਦੇ। ਹੁਣ ਬੀਬੀ ਜੀ ਨੇ ਨਾਮ ਜਪਿਆ, ਕਿੱਡੀ ਸੇਵਾ ਕਰਾਗਾ। ਬੀਬੀਆਂ ਦਾ ਨਾਂ ਸੰਸਾਰ ਤੇ ਉੱਚਾ ਕਰਦਾ ਤੁਹਾਡੇ ਇੰਗਲੈਂਡ, ਤੇ ਤੁਸੀਂ ਦੇਖਿਆ ਹੀ ਹੈ ਕਿੰਨੀ ਸੰਗਤ ਸੀ, ਸੰਗਤ ਦਾ ਹੜ ਆਇਆ ਹੋਇਆ ਸੀ, ਕਿੰਨਾ ਪਿਆਰ। ਤੇ ਕੁਝ ਸੰਗਤਾਂ ਦੋ ਤਿੰਨ ਚਾਰ ਬੇਬੇ ਨਾਨਕ ਜੀ ਦਾ ਅਵਤਾਰਪੁਰ ਮਨਾਉਣ ਸੁਲਤਾਨਪੁਰ ਗਈਆਂ ਬਲੈਚ, ਉੱਥੇ ਵਿਚਾਰੀਆਂ ਤਰਸ ਰਹੀਆਂ ਹੋਈਆਂ। ਅਸੀਂ ਹੁਣ ਦੋ ਤਿੰਨ ਚਾਰ ਬੇਬੇ ਨਾਨਕ ਜੀ ਦਾ ਅਵਤਾਰਪੁਰ ਬਾਬਾ ਸੰਘ ਗੁਰਦੁਆਰੇ ਰੱਖਿਆ ਸ਼ਨਿਚਰਵਾ ਸ਼ਾਮ ਨੂੰ ਭੋਗ ਗਿਆ ਤੇ ਨਾਲੇ ਦੀਵਾਨ, ਤੇ ਉੱਥੇ ਨੀ ਐਤਕੀ ਹਾਜ਼ਰੀ ਭਰ ਸਕੀ। ਇੱਥੇ ਬਣਾ ਲਈਏ, ਜਿੱਥੇ ਵੀ ਚੇਤੇ ਕਰਾਂਗੇ ਉੱਥੇ ਹਾਜ਼ਰ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜਿਨ੍ਹਾਂ ਕੋਲ ਮਹਾਰਾਜ 16 ਸਾਲ ਰਹੇ, ਔਰ ਜਦੋਂ ਅਦਾਸੀਆਂ ਨੂੰ ਗਏ ਹਜ਼ੂਰ ਦੇ ਪਰਿਵਾਰ ਦੀ ਖਿਦਮਤ ਬੀਬੀ ਜੀ ਨੇ ਕੀਤੀ। ਉਹ ਭਗਤੀ ਦਾ ਅਵਤਾਰ ਸੀ ਮਹਾਰਾਜ, ਗਿਆਨ ਅਵਤਾਰ ਸਨ। ਹਜ਼ੂਰ ਜਿੱਥੇ ਭਗਤੀ ਆ ਉੱਥੇ ਗਿਆਨ ਪੈਦਾ ਹੁੰਦਾ। ਸੰਗਤ ਜੀ ਸਾਸ ਸਾਸ ਧਿਆਵੋ ਠਾਕਰ ਕੋ, ਸਵਾਸ ਸਵਾਸ ਉਸ ਠਾਕਰ ਮਾਲਕ ਨੂੰ ਧਿਆਉਣਾ ਕਰੋ। ਮਨ ਤਨ ਜੀਅਰੇ ਮੁਖੀ, ਮਨ ਕਰਕੇ ਵੀ ਤਨ ਕਰਕੇ ਵੀ, ਆਪਣੇ ਹਿਰਦੇ ਚ ਵੀ ਤੇ ਮੁਖ ਦੁਆਰਾ ਵੀ ਉਸ ਪਰਮੇਸ਼ਰ ਦੇ ਨਾਮ ਹਿਰਦੇ ਚ ਵੀ ਧਿਆਓ, ਮਨ ਮੁਖ ਵਿੱਚ ਵੀ ਉਹਦਾ ਨਾਮ ਆ ਜਾ, ਹਰ ਵੇਲੇ ਰੋਮ ਰੋਮ ਦੇ ਚ ਉਹਦਾ ਨਾਮ ਆ ਜਾ। ਐਸਾ ਹੁਣ ਤੁਸੀਂ ਲੈ ਲਓ, ਮੂੰਹ ਨਾ ਘਿਓ ਖਾ ਲਓ, ਅੰਦਰ ਚਲ ਜਾ, ਘਿਓ ਦੀ ਧੰਦਿਆਈ ਤੁਹਾਡੇ ਸਾਰੇ ਸਰੀਰ ਤੇ ਆ ਜਾਊਗੀ। ਦੇ ਲਓ ਤੇ ਯਾਰੋ ਦੁੱਧ ਵੀ ਪਾ ਕੇ ਪੀ ਲਓ, ਬਹੁਤ ਛੇਤੀਆਂ ਕਰ ਦਿੰਦਾ ਹੈ ਆਪੋ ਆਪਣੀ ਮਾਊਥ ਕਦੇ ਉੱਥੇ ਕਿਵੇਂ ਹੈ ਮਾਊਥ। ਤੇ ਜਿਹੜਾ ਸਿਮਰਨ ਆ ਉਹ ਵੀ ਪ੍ਰਭਾਵ ਦਿੰਦਾ, ਚੰਗੀ ਖੁਰਾਕ ਖਾਓ ਉਹਦੇ ਨਾਲ ਵੀ ਚਿਹਰੇ ਤੇ ਨੂਰ ਆ ਜਾਂਦਾ। ਤੇ ਜਿਹੜੀ ਮਾਨਸਿਕ ਖੁਰਾਕ ਹੈ ਪਰਮੇਸ਼ਰ ਦੀ ਬੰਦਗੀ ਨਾਮ, ਇਹ ਤਾਂ ਨੂਰ ਇਹੋ ਜਿਹਾ ਦਿੰਦਾ ਜਿਹੜਾ ਉਤਰਦਾ ਨਹੀਂ। ਲਾਲ ਰੰਗ ਤਿਸ ਕੋ ਲੱਗਾ ਜਿਸ ਕਹਿ ਬਡਭਾਗਾ, ਮੈਲਾ ਕਿਤੇ ਨਾ ਹੋਵੇ ਨਾ ਲਾਗਾ ਦਾਗਾ, ਇਹਦਾ ਇਹੋ ਜਿਹੇ ਵਸ ਨਾਮ ਜਪਣ ਵਾਲਿਆਂ ਦੀ। ਸੋ ਮਹਾਰਾਜ ਕਹਿੰਦੇ ਆ ਕਿ ਮਨ ਤਨ ਬੁੱਧੀ ਔਰ ਮੁੱਖ ਵਿੱਚ ਇਹ ਜੀਵ ਉਹਦੇ ਨਾਮ ਨੂੰ ਧਿਆਉਣਾ ਰਹੋ। ਸ਼ਾਂਤ ਪਾਵ ਹੈ ਹੋਵੇ ਹੈ ਮਨ ਸੀਤਲ, ਜਦੋਂ ਪੰਜਾਂ ਵਿਕਾਰਾਂ ਵੱਲੋਂ ਸ਼ਾਂਤੀ ਪਾ ਲੈਂਦਾ ਨਾ ਫਿਰ ਤੇਰਾ ਮਨ ਸੀਤਲ ਹੋ ਜਾਏਗਾ। ਤੇ ਨਹੀਂ ਤਾਂ ਕਹਿੰਦੇ ਆ ਕਿ ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਹੀ ਕਾਮ, ਸੀਤਲ ਜੀਵੈ ਨਾਨਕਾ ਜਪੰਦੜੋ ਹਰ ਨਾਮ। ਬਾਕੀ ਕਿੰਨੀਆਂ ਠੰਡੀਆਂ ਚੀਜ਼ਾਂ ਖਾ ਲਾ, ਆ ਥੋੜੇ ਜੂਸ ਪੀਂਦੇ ਹਿਰਦਾ ਬੇਬੀ ਖੜੀ ਜਾਂਦਾ ਗਜਕੇ ਵੱਲੋਂ। ਜਿਹਨਾਂ ਪੰਜਾਂ ਵਿਕਾਰਾਂ ਵੱਲੋਂ ਸ਼ਾਂਤੀ ਪਾ ਲੇਗਾ ਨਾ ਉਹਦਾ ਰਸਤਾ ਕੱਲ ਦੱਸਿਆ ਸੀ, ਤੇਰਾ ਮਨ ਵੀ ਸੀਤਲ ਹੋ ਜਾਏਗਾ। ਅਗਨ ਨਾ ਅੰਤਰ ਦੁਖੀ, ਫਿਰ ਈਰਖਾ ਦੀ ਅੱਗ, ਤ੍ਰਿਸ਼ਨਾ ਦੀ ਅੱਗ, ਹਿੰਸਾ ਦੀ ਅੱਗ, ਲੋਭ ਦੀ ਅੱਗ, ਕਾਮ ਕ੍ਰੋਧ ਦੀ ਅੱਗ ਤੇਰੇ ਅੰਦਰ ਵਿੱਚ ਧੁਖੇਗੀ ਨੀ। ਜਦੋਂ ਇਹ ਬਾਲਣੇ ਹੀ ਪਊਗਾ ਤੇ ਅੱਗ ਆਪੇ ਬੁਝਣੀ। ਗਜਕੇ ਬੋਲੋ, ਇਹਦਾ ਬਾਲਣ ਪਾਉਂਦੇ ਰਹਿ ਇਹਦਾ ਹੋਰ ਭੜਕ ਜਾਣੇ ਆ। ਜਦੋਂ ਇਹਨਾਂ ਅੱਗਾਂ ਨੂੰ ਨਾ ਖੁਰਾਕ ਮਿਲੀ ਬੁਝਣੀਆਂ। ਫਿਰ ਗੁਰੂ ਨਾਨਕ ਪ੍ਰਭੂ ਦਿਖਾਇਆ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਜਗਿਆਸੂਆਂ ਨੂੰ ਜਿਹੜੇ 8 ਪ੍ਰਕਾਰ ਦੇ ਸਾਧਨ ਸਰਵਣ ਮੰਨਣ ਨਿਧਿਆਸਨ ਤੇ ਤਤਸੰਗ ਦਾ ਸੋਧਨ, ਵਿਵੇਕ ਵੈਰਾਗ ਖੜ ਸੰਗਤੀ ਮੋਖ ਸਿੱਖਿਆ, 4 ਬਹਿਰੂਨੀ ਸਾਧਨ ਹੈ 4 ਅੰਦਰੂਨੀ ਹੈ, 8 ਸਾਧਨਾਂ ਦੇ ਸੰਯੁਕਤ ਹੋ ਕੇ ਗੁਰੂ ਕੋਲ ਆਏ ਤੇ ਬੇਨਤੀ ਕੀਤੀ ਸਾਨੂੰ ਬ੍ਰਹਮ ਵਿਦਿਆ ਆਤਮ ਗਿਆਨ ਦਾ ਉਪਦੇਸ਼ ਦੇਵੋ। ਕਹਿੰਦੇ ਉਹਨਾਂ ਨੂੰ ਗੁਰੂ ਜੀ ਨੇ ਪ੍ਰਭੂ ਸਾਖਿਆਤ ਦਿਖਾ ਦਿੱਤਾ ਪ੍ਰਤੱਖ। ਯਕੂਬ ਸੀ, ਜਲਾਲਦੀਨ ਪੀਰ ਸੀ, ਨਾਨਕ ਜੀ ਵਾਲੇ ਪੀਰ ਬੁੱਢਣ ਸ਼ਾਹ ਸੀ, ਬਹਾਉਦੀਨ ਬਹਾਵਲ ਹੱਕ, ਫਜਲ ਹੱਕ, ਰੁਕਨਲ ਦੀਨ ਕਾਜੀ, ਕਿੰਨਿਆਂ ਕਦੇ ਨਾਂ ਗਿਣ ਗਿਣ ਕੇ ਦੱਸੀਏ। ਇਹ ਉਹਨਾਂ ਚ ਮੰਨੇ ਪਰਮੰਨੇ ਫਕੀਰ ਸਨ ਤੇ ਹਜ਼ੂਰ ਨੇ ਜਦੋਂ ਕਿਰਪਾ ਕੀਤੀ ਆ ਬਲੀ ਭੰਡਾਰੀ ਆ ਰਹੇ ਤੁਸੀਂ ਭਾਈ ਕਿਹੜੇ ਪਾਸੇ ਲੱਗੇ 84 ਸਿੱਧ ਨੌ ਨਾਥ ਗੋਰਖ ਆਦਿਕ ਮਛੰਦਰ ਆਦਿਕ ਹਜ਼ੂਰ ਨੇ ਰਸਤਾ ਦਿੱਤਾ ਚਾਹੇ ਰਾਜੇ ਆਏ ਵਜ਼ੀਰ ਆਏ ਬੜਪਾਪੀ ਆਏ ਦੁਰਾਚਾਰੀ ਆਏ ਤੇ ਵਿਦਵਾਨ ਆਏ ਬਈ ਆਹ ਕਮੀ ਹੈ ਜਿਹਦੇ ਕਰਕੇ ਤੁਹਾਨੂੰ ਮਾਰਗ ਨਹੀਂ ਮਿਲ ਰਿਹਾ।